ਕੁਲਫੀ ਗਰਮਾ ਗਰਮੂ, ਆਈਸਕ੍ਰੀਮ ਗਰਮਾ ਗਰਮੂ, ਆ ਕੁਲਫੀ ਗਰਮਾ ਗਰਮੂ।
ਭਾਈ ਸਾਹਿਬ ਸ਼ਰਮ ਕਰੋ ਸ਼ਰਮ, ਕੁਲਫੀ ਵੀ ਹੋਈ ਆ ਕਦੇ ਗਰਮ?
ਨਹੀਂ ਭਾਈ ਸਾਹਿਬ, ਇਹ ਤਾਂ ਤੁਹਾਡਾ ਭਰਮ, ਜਿੱਥੇ ਹਾਕੀ ਵਾਲੇ 15-15 ਗੋਲ ਖਾ ਸਕਦੇ ਨੇ, ਜਿੱਥੇ ਡੀਪੂ ਵਾਲੇ ਤੇਲ ਦੇ ਢੋਲ ਖਾ ਸਕਦੇ ਨੇ, ਜਿੱਥੇ ਬਿਜਲੀ ਦੇ ਅਫਸਰ ਵੱਡੇ ਵੱਡੇ ਪੋਲ ਖਾ ਸਕਦੇ ਨੇ, ਜਿਹੜੇ ਦੇਸ਼ ਦੀ ਬਿਜਲੀ ਵੀ ਬੜੀ ਬਸ਼ਰਮ, ਉੱਥੇ ਕੁਲਫੀ ਵੀ ਹੋ ਸਕਦੀ ਆ ਗਰਮ। ਆ ਕੁਲਫੀ ਗਰਮਾ ਗਰਮ, ਆਈਸਕ੍ਰੀਮ ਗਰਮਾ ਗਰਮ।
ਮੈਂ ਮੰਨਦਾ ਪਰ ਕੁਲਫੀ ਨੀ ਹੋ ਸਕਦੀ ਗਰਮ।
ਉਹ ਭਾਈ ਸਾਹਿਬ, ਜਿੱਥੇ ਬੱਸਾਂ ਘਰ ਭਰਦੀਆਂ ਨੇ ਕੰਡਕਟਰਾਂ ਦੇ, ਜਿੱਥੇ ਹਸਪਤਾਲ ਚੱਲਦੇ ਨੇ ਬਿਨਾਂ ਡਾਕਟਰਾਂ ਦੇ, ਜਿੱਥੇ ਸਕੂਲ ਚੱਲ ਸਕਦੇ ਨੇ ਬਿਨਾਂ ਮਾਸਟਰਾਂ ਦੇ, ਫਿਰ ਉੱਥੇ ਕਾਹਦੀ ਸ਼ਰਮ। ਆ ਕੁਲਫੀ ਗਰਮਾ ਗਰਮ, ਆਈਸਕ੍ਰੀਮ ਗਰਮਾ ਗਰਮ।
ਉਹ ਤਾਂ ਠੀਕ ਹੈ ਪਰ ਕੁਲਫੀ ਗਰਮ ਨਹੀਂ ਹੋ ਸਕਦੀ।
ਉਹ ਜਿੱਥੇ ਬੇਸੁਰੇ ਟੀਵੀ ਤੇ ਗਾ ਸਕਦੇ ਨੇ, ਜਿੱਥੇ ਕਮੇਡੀਅਨ ਹੱਸਦਿਆਂ ਨੂੰ ਰਵਾ ਸਕਦੇ ਨੇ, ਜਿੱਥੇ ਚੁੰਗੜ ਬੱਚੇ ਰੀਲਾਂ ਕਢਾ ਸਕਦੇ ਨੇ ਜਿਨ੍ਹਾਂ ਦਾ 90 ਚ ਹੋਇਆ ਜਨਮ, ਫਿਰ ਉੱਥੇ ਕਾਹਦੀ ਸ਼ਰਮ। ਆ ਕੁਲਫੀ ਗਰਮਾ ਗਰਮ, ਆਈਸਕ੍ਰੀਮ ਗਰਮਾ ਗਰਮ।
ਪੁੱਠੀ ਖੋਪੜੀ ਵਾਲਿਆ, ਮੈਂ ਤੇਰੀ ਹਰ ਗੱਲ ਨਾਲ ਸਹਿਮਤ ਹਾਂ ਪਰ ਕੁਲਫੀ ਗਰਮ ਕਿਵੇਂ ਹੋਜੂ?
ਉਹ ਜਿੱਥੇ ਹਰ ਪੜਾਕੂ ਬੇਰੁਜ਼ਗਾਰ ਹੋਵੇ, ਜਿੱਥੇ ਚਮਚਾਗਰੀ ਦਾ ਦਾਰੋ ਮਦਾਰ ਹੋਵੇ, ਜਿੱਥੇ ਨਿੱਤ ਬਦਲਦੀ ਸਰਕਾਰ ਹੋਵੇ, ਉੱਥੇ ਜਨਤਾ ਦੇ ਫੁੱਟ ਗਏ ਕਰਮ। ਆ ਕੁਲਫੀ ਗਰਮਾ ਗਰਮ, ਆਈਸਕ੍ਰੀਮ ਗਰਮਾ ਗਰਮ।
ਮੈਂ ਮੰਨਦਾ ਵੀ ਸਾਡੇ ਹਿੰਦੁਸਤਾਨ ਚ ਸਾਰਾ ਕੁਝ ਹੋ ਸਕਦਾ ਪਰ ਕੁਲਫੀ ਗਰਮ ਨਹੀਂ ਹੋ ਸਕਦੀ।
ਉਹ ਜਿੱਥੇ ਫੂਡ ਸਪਲਾਈ ਵਾਲੇ ਕਣਕ ਦੀਆਂ ਬੋਰੀਆਂ ਝੰਮ ਜਾਂਦੇ ਨੇ, ਜਿੱਥੇ ਠੇਕੇਦਾਰਾਂ ਦੇ ਢਿੱਡ ਚ ਲੁਕਦੇ ਡਰੰਮ ਜਾਂਦੇ ਨੇ, ਜਿੱਥੇ 1 ਮਿੰਟ ਚ ਨੰਜਾ ਜਵਾਕ ਜੰਮ ਜਾਂਦੇ ਨੇ, ਫਿਰ ਉੱਥੇ ਕਾਹਦੀ ਸ਼ਰਮ। ਆ ਕੁਲਫੀ ਗਰਮਾ ਗਰਮ, ਆਈਸਕ੍ਰੀਮ ਗਰਮਾ ਗਰਮ। ਆ ਕੁਲਫੀ ਗਰਮਾ ਗਰਮ, ਆਈਸਕ੍ਰੀਮ ਗਰਮਾ ਗਰਮ।
ਲੁਕ ਲੁਕ ਤੀਵੀਂ ਕੋਲੋਂ ਅਸੀਂ ਰੋਂਦੇ ਰਹੇ, ਲੁਕ ਲੁਕ ਤੀਵੀਂ ਕੋਲੋਂ ਅਸੀਂ ਰੋਂਦੇ ਰਹੇ, ਰੋਟੀਆਂ ਪਕਾਈਆਂ ਨਾਲੇ ਭਾਂਡੇ ਧੋਂਦੇ ਰਹੇ, ਵਿਆਹ ਕਰਵਾ ਕੇ ਨਿੱਤੂ ਅਸੀਂ ਰੋਂਦੇ ਰਹੇ, ਵਿਆਹ ਕਰਵਾ ਕੇ ਨਿੱਤੂ ਅਸੀਂ ਰੋਂਦੇ ਰਹੇ, ਰੋਟੀਆਂ ਪਕਾਈਆਂ ਨਾਲੇ ਭਾਂਡੇ ਧੋਂਦੇ ਰਹੇ, ਲੁਕ ਲੁਕ ਤੀਵੀਂ ਕੋਲੋਂ ਅਸੀਂ ਰੋਂਦੇ ਰਹੇ। ਘੰਟਿਆਂ ਚੋਂ ਇੱਕ ਘੰਟਾ ਸੋਂਦੇ ਰਹੇ, 24 ਘੰਟਿਆਂ ਚੋਂ ਇੱਕ ਘੰਟਾ ਸੋਂ करवा के नित असी रोंदे रहे, ब्याह करवा के नित असी रोंदे रहे, रोटियां पकाइया नाले भांडे धोंदे रहे, लुक लुक तीमी कोलो असी रोंदे रहे।
जवाब दे जाई
बिलकुल।
हो बारी वर्षी खटन गया सी,
खट के की लेंदे?
हो खट के लेंदे पावे
भैया। हा हा पावे, फिर की होया?
होना की सी चाके मंजे च ठोकते।
यार एक ऊट पटांग जी बोली सुनाई है, कोई चज दी बोली नहीं आंदी तेनू?
लै फिर, बारी वर्षी खटन गया सी,
खट के की लिया?
ओ खट के लियांदे आंडे।
कुकड़ दे आंडे, फिर की होया?
उन्हें किसी अद्धे पले हुए निकले, घट ही पै गया।
छड यार बोलियां नू, पुठियां सिद्धियां जे सुनाई जन्ना, कर तू कोई दर्द भरिया जा की सुना?
दर्द भरे की सुनना? तो लै फिर। खेस मंगिया सी रब्बा तेथों रोके, केड़ी मैं रजाई मंगली, हो दे दे खेस मेरा रखना लको के, केड़ी मैं रजाई मंगली।
ओए किथे खेस रजाइयां दा चेता करा के ठंड जी लगन लाती है, तू ऐ कर कोई कविता सुना वधिया जी।
कविता सुननी है?
हाँ।
ता लै फिर। हीर ने मिर्जे नाल दगा कीती, 12 साल मजिया चरवा के बई, साहिबा ने केड़ा घट गुजारी, रांझा रखता जंड थले वडवा के बई।
ओहो लुडना, ताही ता तेनू लोग पुठी खोपड़ी वाला कहिंदे आ, मजा रांझे ने चारिया सी ते जंड थले मिर्जा मरिया सी।
ओ चुप कर, जे 12 साल रांझे ने चार लिया, एक दिन मिर्जा चार लू की फाहा आंदा। सस्सी बग दे चना दे विच डुब चली, मही वाल ना मिलिया आके बई, सोनी टिब्बियां च सड़ के मर गई, पुन्नू लै गया बोता भजा के बई।
ओहो फिर ओही गल, ओ सस्सी थला च मरी सी, सोनी चह च डुब के मरी सी।
ओ चल जिथे मर्जी मरी सी, मरिया ता दोने कंजर पुणे जी ने।
जुड़ना हुण कापी पेन चक के की लिखण बह गया?
ओए पुछना यार, 2 टायरां दा सवाल है।
तू चोरी चोरी करनी किते?
ओए चोरी नु मैं फूड सप्लाई महकमे च लग्या, 2 टायरां दा सवाल है
ना। होर की एजेंसी लेनी है?
ओए एजेंसी नु मैं खुराक मंत्री दा भाणजा यार, 2 टायरां दा सवाल है
ना। फिर पता तां लगे सवाल की है।
मैं तैनु दसदा, पंजाब च कलाकार इन्ने वध गए, कोई कंपनी उन्होंने रिकॉर्ड नहीं करती।
अच्छा,
जे करती भी है तां ठियानी नहीं दिंदी।
नहीं दिंदी?
जे मैं कापी पेन चक के कोई वधिया स्क्रिप्ट लिखूंगा, जरनैल कमान ओनू रिकॉर्ड करूगा, ता मेरा 2 टायरां दा सवाल हल होगा।
ना जरनैल कमान 2 टायरां दा सवाल किवें हल करू बई?
ओ मेनू साइकिल लेके दे दूंगा।
ओए लुडना, आ पिछे जे बार्सिलोना विच ओलंपिक खेडा होके हटिया,
होके हटिया ने,
बड़े देशां दे खिडारी है,
बड़े देशां दे खिडारी है,
किन्ने किन्ने तगमे जित के लगे,
लै गए,
पर अपने भारत वाले कोई तगमा ही नहीं लिया।
ओ भारत वालिया ने तगमा जितनिया टीमा उथे भेजी नी।
केड़िया नी भेजी?
ओ मैं तेनू कहता, तगमा जितनिया उथे टीमा इन्होंने भेजी नी।
सारिया ता भेजिया, केड़ी टीम नी भेजी?
रिश्वतखोरी ते बेरोजगारी दी।
हाँ। टीवी ते देखिया सी।
की देखिया सी?
बाहरले देशां दे खिडारी पानी च किवें ऐ मच्छी अंगू तैरदे।
अच्छा,
आह नजारा आ गया।
अच्छा,
पर अपने देश दे खिडारी तां तैराकी दी टीम लै के नहीं जांदे।
ओ टीम तां लै जाण, पर सरकार सोच समझ के फैसला लैंदी है।
कदा फैसला लैंदी?
ओ अपने हिंदुस्तानी नूं पुठे पंगे लैण दी आदत है, उत्थे कुड़ियां ते मुंडिआं दे तलाक इकट्ठे हुंदे।
ਉਹ ਐਤਕੀ ਤਾਂ ਬਾਕਸਿੰਗ ਵਾਲੇ ਵੀ ਘਸੁੰਨ ਖਾ ਕੇ ਆ ਗਏ।
ਓਏ ਉਹ ਤਾਂ ਆਪਣੇ 2 ਗੋਲਡ ਮੈਡਲ ਪੱਕੇ ਨੇ, ਪਰ ਬਾਹਰਲੇ ਦੇਸ਼ ਵਾਲੇ ਨੇ ਜ਼ੋਰ ਪਾ ਕੇ ਰੋਕਿਆ ਹੋਇਆ ਵੀ ਇੰਨੇ ਥੋੜਾ ਚਿਰ ਸਾਨੂੰ ਜਿੱਤ ਲੈਣ ਦੋ।
ਨਾ ਕਿਹਨੂੰ ਭੇਜਣੇ?
ਉਹ ਆਪਣੇ ਦੇਸ਼ ਕੋਲੇ ਬਹੁਤ ਖਿਡਾਰੀ ਨੇ।
ਕਿਹੜੇ ਖਿਡਾਰੀ?
ਮੈਂ ਤੈਨੂੰ ਕਹਿੰਦਾ ਆਪਣੇ ਦੇਸ਼ ਕੋਲੇ ਬੜੇ ਖਿਡਾਰੀ ਨੇ।
ਉਹ ਪਤੰਦਰਾ ਪਤਾ ਤਾਂ ਲੱਗੇ?
ਓਏ ਕਿਸੇ ਲੰਡੀ ਜੀ ਫਿਲਮ ਦੇ ਐਕਟਰ ਨੂੰ ਲੈ ਜਾਣ, ਫਿਲਮਾਂ 'ਚ ਤਾਂ 40-40 ਨੂੰ ਕੁੱਟ ਦਿੰਦੇ ਨੇ।
ਲੁੱਡਣਾ,
ਹਾਂ
ਅੱਗੇ ਤਾਂ ਹਾਕੀ ਵਾਲੇ ਵੀ ਹਰ ਸਾਲ ਕੋਈ ਨਾ ਕੋਈ ਤਗਮਾ ਲੈ ਆਉਂਦੇ ਸੀ।
ਅੱਛਾ,
ਐਤਕੀ ਤਾਂ ਇਹ ਵੀ ਹੱਥ ਲਮਕਾਉਂਦੇ ਆ ਗਏ।
ਉਹ ਇਹ ਤਾਂ ਸਾਰਾ ਵੋਟਾਂ ਦਾ ਡਿੱਕਾ ਹੈ।
ਗੱਲ ਸੁਣ, ਵੋਟਾਂ ਦਾ ਕੀ ਡਿੱਕਾ? ਵੋਟਾਂ ਆਉਂਦੀ ਆ 5 ਸਾਲ ਬਾਅਦ ਤੇ ਓਲੰਪਿਕ ਆਉਂਦੀ 4 ਸਾਲਾਂ ਬਾਅਦ।
ਓਏ ਜਦੋਂ ਵੋਟਾਂ 5 ਸਾਲਾਂ ਬਾਅਦ ਆਉਂਦੀਆਂ ਸੀ ਉਦੋਂ ਜਿੱਤਦੇ ਰਹੇ ਨੇ, ਹੁਣ ਨੀ ਜਿੱਤ ਸਕਦੇ। ਸਾਰਾ ਵੋਟਾਂ ਦਾ ਡਿੱਕਾ।
ਉਹ ਵੋਟਾਂ ਦਾ ਕੀ ਡਿੱਕਾ ਹੋਇਆ?
ਉਹ ਮੈਂ ਤੈਨੂੰ ਕਹਿਤਾ ਯਾਰ, ਸਾਰਾ ਵੋਟਾਂ ਦਾ ਡਿੱਕਾ।
ਕੁਛ ਪਤਾ ਤਾਂ ਲੱਗੇ?
ਓਏ ਬਾਹਰਲੇ ਦੇਸ਼ਾਂ ਦੇ ਖਿਡਾਰੀ ਓਲੰਪਿਕ ਖੇਡਾਂ ਦੀ ਤਿਆਰੀ 2-2 ਸਾਲ ਪਹਿਲਾਂ ਸ਼ੁਰੂ ਕਰ ਦਿੰਦੇ ਨੇ।
ਇਹ ਵੀ ਕਰ ਲਿਆ ਕਰਨ ਤਿਆਰੀ?
ਕਿਵੇਂ ਕਰ ਲਿਆ ਕਰਨ ਤਿਆਰੀ? ਆਪਣੇ ਦੇਸ਼ 3 ਮਹੀਨੇ ਬਾਅਦ ਤਾਂ ਵੱਲਿਆ ਵੋਟਾਂ ਪੈ ਜਾਂਦੀਆਂ ਨੇ।
ਨਾ ਵੋਟਾਂ 3 ਮਹੀਨੇ ਬਾਅਦ ਪੈਂਦੀਆਂ ਤਾਂ ਪੈਂਦੀਆਂ ਰਹਿਣ, ਵੋਟਾਂ ਦਾ ਤਿਆਰੀ ਨਾਲ ਕੀ ਸੰਬੰਧ ਹੋਇਆ?
ਵੋਟਾਂ ਦੀ ਤਿਆਰੀ ਨਾਲ ਕੀ ਸੰਬੰਧ ਹੋਇਆ? ਗੱਲਾਂ ਮਾਰਦਾ। ਜਦੋਂ ਵੋਟਾਂ ਪੈਂਦੀਆਂ ਨੇ ਸਰਕਾਰ ਬਦਲਦੀ ਹੈ।
ਬਦਲਦੀ ਹੈ?
ਜਦੋਂ ਸਰਕਾਰ ਬਦਲਦੀ ਹੈ ਨਾਲ ਖਿਡਾਰੀ ਬਦਲ ਜਾਂਦੇ ਨੇ।
ਪਿੱਛੇ ਜੇ ਪਰਮਾਣੂ ਕੋਲ ਟਿੰਬਰ ਟ੍ਰੇਲ ਟਰਾਲੀ ਫਸੀ ਸੀ।
ਆ ਫਸੀ ਸੀ?
ਤੂੰ ਵੀ ਉਹਦੇ ਵਿੱਚ ਸੀ?
ਮੈਂ ਵਿੱਚ ਸੀ।
48 ਘੰਟੇ ਯਾਰ, ਡਰ ਬੜਾ ਲੱਗਿਆ ਹੁਣ।
ਮੈਂ ਕਹਿੰਦਾ ਪੁੱਛਣਾ, ਸਾਡੇ ਤਾਂ ਡਰ ਨਾਲ ਸਾਹ ਸੁੱਕ ਗਏ।
ਉਹ ਤਾਂ ਸੁੱਕਣੇ ਸੀ,
ਪਰ ਮੇਰੇ ਘਰ ਵਾਲੇ ਨੇ ਪੁੱਠਾ ਪੰਗਾ ਪਾਤਾ।
ਕੀ ਪੰਗਾ ਪਾਤਾ?
ਮੌਜ ਨਾਲ ਹੱਸੀ ਜਾਵੇ, ਸਾਡੇ ਡਰ ਨਾਲ ਸਾਹ ਸੁੱਕੇ ਪਏ।
ਫਿਰ
ਮੈਂ ਕਿਹਾ ਭਾਗਵਾਨ ਨੇ, ਤੈਨੂੰ ਐਂ ਹੱਸਣਾ ਚਾਹੀਦਾ? 12 ਬੰਦੇ ਦਾ ਜ਼ਿੰਦਗੀ ਤੇ ਮੌਤ ਦਾ ਸਵਾਲ ਹੈ।
ਬਿਲਕੁਲ।
ਕੋਲੇ ਇੱਕ ਜਾਨ ਨੀ ਬੈਠੀ ਸੀ, ਉਹ ਕਹਿੰਦੀ ਭੈਣੇ ਤੈਨੂੰ ਇਹ ਗਲਤ ਗੱਲ ਹੈ, ਤੇਰੇ ਵਾਸਤੇ ਹੱਸਣਾ ਤੈਨੂੰ ਹੱਸਣਾ ਨੀ ਚਾਹੀਦਾ।
ਗਲਤ ਗੱਲ ਹੈ।
ਉਹਨੂੰ ਪਤਾ ਕੀ ਕਹਿੰਦੀ?
ਕੀ ਕਹਿੰਦੀ?
ਕਹਿੰਦੀ ਮੈਂ ਤਾਂ ਕਹਿੰਦੀ 48 ਘੰਟੇ ਕੀ 2 ਮਹੀਨੇ ਖੜੀ ਰਹੇ ਇੱਥੇ।
ਹੱਦ ਹੋ ਗਈ, 2 ਮਹੀਨੇ ਕਾਸ ਤੋਂ ਖੜੀ ਰਵੇ ਵੀ?
ਕਹਿੰਦੀ ਘਰੇ ਤਾਂ ਮੇਰੇ ਕੋਲੇ 5 ਮਿੰਟ ਨੀ ਖੜਦਾ, ਹੁਣ 48 ਘੰਟੇ ਹੋ ਗਏ ਮੇਰੇ ਗੋਡੇ ਕੋਲ ਹੀ ਬੈਠੇ।
ਇੱਕ ਗਾਇਕ ਕਲਾਕਾਰ ਵੋਟਾਂ ਦੇ ਵਿੱਚ ਖੜਾ ਹੋ ਜਾਂਦਾ, ਉਸ ਨੂੰ ਚੋਣ ਨਿਸ਼ਾਨ ਮਿਲ ਜਾਂਦਾ ਲੰਡਾ ਚਿੜਾ, ਉਹ ਵੱਖੋ ਵੱਖ ਵੋਟਰਾਂ ਦੇ ਕੋਲੇ ਜਾ ਕੇ ਆਪਣਾ ਚੋਣ ਪ੍ਰਚਾਰ ਕਿਸ ਤਰ੍ਹਾਂ ਕਰਦਾ?
ਗੱਲ ਸੁਣੋ ਮੇਰੇ ਅਮਲੀ ਭਰਾਵੋ, ਵੋਟਾਂ ਮੈਨੂੰ ਪਾਵੋ, ਅਭੀਮ ਤੁਹਾਨੂੰ ਆਮ ਕਰ ਦੂੰ, ਆਮ ਕਰ ਦੂੰ, ਆਮ ਕਰ ਦੂੰ, ਮੋਰਾ ਲੰਡੇ ਜੇ ਚਿੜੇ ਤੇ ਘੇਰਾ ਲਾਵੋ, ਅਭੀਮ ਤੁਹਾਨੂੰ ਆਮ ਕਰ ਦੂੰ। ਕਰੇ ਪੱਠੀਆਂ ਚੜਾਇਓ, ਪੈਗ ਪੈਗ ਲਾਇਓ, ਦਾਰੂ ਤੁਹਾਨੂੰ ਆਮ ਕਰ ਦੂੰ, ਆਮ ਕਰ ਦੂੰ, ਆਮ ਕਰ ਦੂੰ, ਰੂੜੀ ਮਾਰਕਾ ਦੇ ਟੱਬਾ ਵਿੱਚ ਨਾਇਓ, ਦਾਰੂ ਤੁਹਾਨੂੰ ਆਮ ਕਰ ਦੂੰ। ਜੋ ਨਾ ਲੀਡਰਾਂ ਦੇ ਲਾਰੇ ਉਹ ਲੁੱਟੋਗੇ ਨਜ਼ਾਰੇ, ਉਹ ਜੀ ਮੈਂ ਤੁਹਾਨੂੰ ਆਮ ਕਰ ਦੂੰ, ਆਮ ਕਰ ਦੂੰ, ਆਮ ਕਰ ਦੂੰ, ਲਾਂਡਾ ਚੀੜਾ ਯਾਦ ਰੱਖਿਓ ਤੁਸੀਂ ਸਾਰੇ, ਉਹ ਜੀ ਮੈਂ ਤੁਹਾਨੂੰ ਆਮ ਕਰ ਦੂੰ। ਹਾਏ
ਜੇ ਮੈਂ ਜਿੱਤ ਗਿਆ ਜਨਾਨੀਆਂ ਦੇ ਅੱਧੇ ਕੰਮ ਘਟਾ ਦੂੰਗਾ, ਰੋਟੀ ਪਕਾਉਣੀ ਭਾਂਡੇ ਮਾਂਜਣੇ ਬੰਦਿਆਂ ਜੁੰਮੇ ਲਾ ਦੂੰਗਾ, ਦਾਰੂ ਪੀਣ ਵਾਲੇ ਪਤੀਆਂ ਦਾ ਨਰਕਾਂ ਦਾ ਕੱਟ ਦੂੰ ਪਰਚਾ, ਸੁਰਖੀ ਪਾਊਡਰ ਵਾਸਤੇ ਤੁਹਾਨੂੰ ਖੁੱਲਾ ਮਿਲੂਗਾ ਖਰਚਾ, ਥੋਡੇ ਮੂਹਰੇ ਜਿਹੜਾ ਪਤੀ ਜ਼ਿਆਦਾ ਬਣੂ ਚਲਾਕ, ਵਿਆਹ ਤੋਂ 4th ਦਿਨ ਕਰਵਾ ਦੂੰਗਾ ਤਲਾਕ, ਘਰ ਵਾਲੇ ਨੂੰ ਉਂਗਲਾਂ ਤੇ ਨਚਾਉਣਾ ਥੋੜਾ ਜਵਾਂਦਰੂ ਹੱਕ ਹੈ, ਕਾਨੂੰਨ ਪਾਸ ਕਰਵਾ ਦੂੰਗਾ, ਪਤੀਆਂ ਨੂੰ ਕੁੱਟਣ ਵਾਸਤੇ ਬਾਹਰਲੇ ਦੇਸ਼ ਚੋਂ ਵੇਲਣੇ ਮੰਗਵਾ ਦੂੰਗਾ, ਦਰਜਾ ਵਿਸ਼ੇਸ਼ ਮਿਲੂਗਾ ਤੁਹਾਨੂੰ ਜਹਾਨ ਤੇ, ਪਰ ਮੋਹਰਾਂ ਲਾ ਦਿਓ ਲੰਡੇ ਚਿੜੇ ਦੇ ਨਿਸ਼ਾਨ ਤੇ, ਮੋਹਰਾਂ ਲਾ ਦਿਓ ਲੰਡੇ ਚਿੜੇ ਦੇ ਨਿਸ਼ਾਨ ਤੇ।
ਹਾਮੀ ਤੋਂ ਡਰਨ ਵਾਲੇ ਸੁਣੋ ਮਰ ਦੋ ਵੋਟ ਪਾਉਣ ਵਾਲੀ ਕਿਹੜਾ ਹਾਮੀ ਬਰ ਦੋ ਤੀਵੀ ਨੂੰ ਡਰਾਉਣ ਵਾਲੇ ਢੰਗ ਦੱਸ ਦੂ ਤੀਵੀ ਨੂੰ ਡਰਾਉਣ ਵਾਲੇ ਢੰਗ ਦੱਸ ਦੂ ਲੰਡੇ ਚਿੜੇ ਉੱਤੇ ਕਿਹੜਾ ਮੋਰਾਂ ਚੜ ਦੋ ਲੰਡੇ ਚਿੜੇ ਉੱਤੇ ਕਿਹੜਾ ਮੋਰਾਂ ਚੜ ਦੋ ਤੀਵੀ ਤੋਂ ਡਰਨ ਵਾਲੇ ਸੁਣੋ ਮਰ ਦੋ
ਪਾ ਕੇ ਤਾਂ ਮੈਨੂੰ ਜਿਤਾਓ ਕੇਰਾ ਡਿਊਟੀ ਟਾਈਮ ਤੇ ਮੁਰਗਿਆਂ ਨੂੰ ਲਾਇਓ ਤੜਕੇ ਪੀ ਕੇ ਮੁਫਤ ਦੀ ਮੂਡ ਬਣਾਓ ਕੇਰਾ ਡੀਓ ਚੈੱਕ ਨਹੀਂ ਕਰੂਗਾ ਕਦੇ ਆ ਕੇ ਕੱਠੀ ਮਹੀਨੇ ਦੀ ਹਾਜ਼ਰੀ ਲਾਓ ਕੇਰਾ ਚਾਹੇ ਬੈਠ ਕੇ ਮਾਸਟਰ ਜੀ ਤਾਂਸ ਖੇਡੋ ਸਵਾਟਰ ਭੈਣ ਜੀਆਂ ਕੋਲੋਂ ਬਣਵਾਓ ਕੇਰਾ ਸਕੂਲ ਟਾਈਮ ਤੇ ਕ੍ਰਿਕਟ ਦਾ ਮੈਚ ਦੇਖੋ ਪੈਸੇ ਟਿਊਸ਼ਨ ਦੇ ਰੱਜ ਕੇ ਕਮਾਓ ਕੇਰਾ ਗੰਨੇ ਛੱਲੀਆਂ ਘਰੇ ਜੇ ਆਮ ਰੱਖਣੇ ਲੰਡੇ ਚਿੜੇ ਤੇ ਮੋਹਰਾਂ ਲਾਓ ਕੇਰਾ ਲੰਡੇ ਚਿੜੇ ਤੇ ਮੋਹਰਾਂ ਲਾਓ ਕੇਰਾ ਲੰਡੇ ਚਿੜੇ ਤੇ ਮੋਹਰਾਂ ਲਾਓ
ਲਵ ਮੇਰ ਜਾਂਦੀ ਕਾਲ ਜਾਂਚ ਕਰ ਦੂੰਗਾ ਖੁੱਲ ਯਾਰੋ ਲੰਡੇ ਚਿੜੇ ਨੂੰ ਜੇ ਤੁਹਾਡੇ ਵੋਟ ਪੈਣਗੇ ਲਵ ਮੇਰ ਜਾਂਦੀ ਕਾਲ ਜਾਂਚ ਕਰ ਦੂੰਗਾ ਖੁੱਲ ਯਾਰੋ ਲੰਡੇ ਚਿੜੇ ਨੂੰ ਜੇ ਤੁਹਾਡੇ ਵੋਟ ਪੈਣਗੇ ਤੁਹਾਨੂੰ ਜੇਬ ਦਾ ਖਰਚ ਫੇਰ ਦੇਊਂਗਾ ਮੈਂ ਫੁੱਲ ਤੁਹਾਨੂੰ ਜੇਬ ਦਾ ਖਰਚ ਫੇਰ ਦੇਊਂਗਾ ਮੈਂ ਫੁੱਲ ਯਾਰੋ ਲੰਡੇ ਚਿੜੇ ਨੂੰ ਜੇ ਤੁਹਾਡੇ ਵੋਟ ਪੈਣਗੇ ਵੋਟ ਪੈਣਗੇ ਵੋਟ ਪੈਣਗੇ ਵੇ ਜਦੋਂ ਵੋਟ ਪੈਣਗੇ ਲਵ ਮੇਰ ਜਾਂਦੀ ਕਾਲ ਜੱਜ ਕਰ ਦੂੰਗਾ ਫੁੱਲ ਯਾਰੋ ਲੰਡੇ ਚਿੜੇ ਨੂੰ ਜੇ ਤੁਹਾਡੇ ਵੋਟ ਪੈਣਗੇ ਆਸ਼ਕੀ ਦਾ ਸ਼ੁਰੂ ਕਰਵਾਉਂ ਨਾਲੇ ਸਿਨਮੇ ਚ ਰੱਖ ਮੀਆਂ ਸੀਟਾਂ ਰੱਖਵਾ ਦੂੰ ਗੈਰ ਹਾਜ਼ਰੀ ਜੋ ਲਾਊ ਉਹਦਾ ਪੱਤਾ ਕਟਵਾ ਦੂੰ ਕਰੂੰ ਮੈਥ ਅੰਗਰੇਜ਼ੀ ਵਾਲਾ ਦੀਵਾ ਜਾਮਾ ਗੁੱਲ ਕਰੂੰ ਮੈਥ ਅੰਗਰੇਜ਼ੀ ਵਾਲਾ ਦੀਵਾ ਜਾਮਾ ਗੁੱਲ ਯਾਰੋ ਲੰਡੇ ਚਿੜੇ ਨੂੰ ਜੇ ਤੁਹਾਡੇ ਵੋਟ ਪੈਣਗੇ ਕਰ ਦੂੰਗਾ ਖੁੱਲ ਯਾਰੋ ਲੰਡੇ ਚਿੜੇ ਵੋਟ ਪੈਣਗੇ ਲੰਡੇ ਚੀੜੇ ਨੂੰ ਜੇ ਤੁਹਾਡੇ ਵੋਟ ਪੈਣਗੇ ਵੋਟ ਪੈਣਗੇ ਵੋਟ ਪੈਣਗੇ ਵੇ ਜਦੋਂ ਵੋਟ ਪੈਣਗੇ ਲਵ ਮੈਂ ਜਾਂਦੀ ਕਾਲ ਜੰਚ ਕਰ ਦੂੰਗਾ ਖੁੱਲ ਯਾਰੋ ਲੰਡੇ ਚੀੜੇ ਨੂੰ ਜੇ ਤੁਹਾਡੇ ਵੋਟ ਪੈਣਗੇ ਲੰਡੇ ਚੀੜੇ ਨੂੰ ਜੇ ਤੁਹਾਡੇ ਵੋਟ ਪੈਣਗੇ।
ਪੰਜਾਬੀ ਫਿਲਮਾਂ ਵਾਲਿਆਂ ਨੇ ਹੋਰ ਸਭ ਕੁਛ ਛੱਡਤਾ, ਜੱਟ ਸੂਰਮੇ ਮੌਲਾ ਜੱਟ ਪੁੱਤ ਜੱਟਾਂ ਦੇ ਜੱਟ ਬੈਰੀ ਜੋਰ ਜੱਟ ਦਾ ਜਾਰੀ ਜੱਟ ਦੀ ਅਣਖ ਜੱਟਾਂ ਦੀ ਬਦਲਾ ਜੱਟੀ ਦਾ ਲਲਕਾਰਾ ਜੱਟੀ ਦਾ ਜੱਟ ਦਾ ਗਨਾਸਾ ਦੇ ਜੱਟ ਤੇ ਜ਼ਮੀਨ ਜੱਟ ਦਾ ਨਾਂ ਫਿਲਮਾਂ ਚ ਪਾ ਕੇ ਜੱਟ ਦਾ ਕਚੂੰਬਰ ਕੱਢਤਾ। ਮੇਰੀ ਨਵੀਂ ਫਿਲਮ ਵਾਸਤੇ ਜੱਟ ਦਾ ਕੁਛ ਵੀ ਨਹੀਂ ਰਹਿ ਗਿਆ, ਇਸ ਕਰਕੇ ਮੈਨੂੰ ਆਪਣੀ ਨਵੀਂ ਫਿਲਮ ਦਾ ਨਾਂ ਕੱਟਾ ਜੱਟ ਦਾ ਧਰਨਾ ਪੈ ਗਿਆ। ਜੱਟ ਤੇ ਜੱਟੀ ਦਾ ਨਾਂ ਫਿਲਮਾਂ ਦੇ ਵਿੱਚ ਬਿਲਕੁਲ ਘਸ ਗਿਆ। ਮੇਰਾ ਇੱਕ ਦੋਸਤ ਪੰਜਾਬੀ ਫਿਲਮ ਬਣਾ ਕੇ ਨਾਂ ਧਰਨ ਵੇਲੇ ਫਸ ਗਿਆ, ਕਹਿੰਦਾ ਰੁਪਈਆ 14 ਲੱਖ ਲੱਗਿਆ, ਹੁਣ ਦੱਸ ਮੈਂ ਕੀ ਕਰਾਂ, ਨਵੀਂ ਬਣਾਈ ਫਿਲਮ ਦਾ ਟਾਈਟਲ ਦੱਸ ਮੈਂ ਕੀ ਤਰ੍ਹਾਂ। ਮੈਂ ਇਹਨੂੰ ਸਮਝਾਇਆ ਵੀ ਆਪਣੇ ਪੰਜਾਬੀ ਫਿਲਮਾਂ 'ਚ ਜੱਟ ਚੱਲਦਾ, ਪਰ ਬਾਕੀ ਫਿਲਮਾਂ ਵਾਲਿਆਂ ਨੇ ਆਪਣੇ ਵਾਸਤੇ ਜੱਟ ਦਾ ਕੋਈ ਛੱਡਿਆ ਨਹੀਂ, ਪਰ ਆਪਾਂ ਨੂੰ ਧਰਨਾ ਜੱਟ ਤੇ ਜੱਟੀ ਚੁੱਪ ਹੋ, ਐਵੇਂ ਲੋਕਾਂ ਦੇ ਪਿੱਛੇ ਲੱਗ ਕੇ ਘਰ ਨਹੀਂ ਪੱਟੀ ਦਾ, ਚੁੱਪ ਕਰਕੇ ਨਵੀਂ ਫਿਲਮ ਦਾ ਨਾਂ ਧਰਦੇ ਵੇਲ ਨਾ ਜੱਟੀ ਦਾ। ਕਹਿੰਦਾ ਯਾਰ ਊਟ ਪਟਾਂਗ ਜੇ ਟਾਈਟਲ ਦੱਸ ਕੇ, ਕਿਉਂ ਪੋਚ ਨੇ ਮੇਰੀ ਫੱਟੀ ਹੋਏ, ਮੇਰੀ ਫਿਲਮ 'ਚ ਕੋਈ ਜੱਟ ਨਹੀਂ ਹੈਗਾ ਨਾ ਬਣੀ ਕੋਈ ਜੱਟੀ ਹੋਏ। ਮੈਂ ਇਹਨੂੰ ਸਮਝਾਇਆ ਓਏ ਬੁੱਧੂਆ, ਬਾਕੀ ਫਿਲਮਾਂ 'ਚ ਕਿਹੜਾ ਜੱਟ ਹੁੰਦੇ ਨੇ, ਅੱਜ ਕੱਲ੍ਹ ਪ੍ਰੋਡਿਊਸਰ ਪਤਾ ਕੀ ਸੋਚਦੇ ਨੇ, ਫਿਲਮ ਉਹਨਾਂ ਚਿਰ ਸਫਲ ਨਾ ਹੁੰਦੀ ਜਿੰਨਾ ਚਿਰ ਜੱਟ ਦਾ ਮਾਣ ਨਹੀਂ ਹੁੰਦਾ, ਜੱਟ ਦਾ ਨਾਂ ਦੇਖ ਕੇ ਜੱਟ ਫਿਲਮ ਨੂੰ ਦੇਖ ਲੈਂਦੇ, ਵਿੱਚ ਜੱਟ ਦਾ ਨਾਮੋ ਨਿਸ਼ਾਨ ਨਹੀਂ ਹੁੰਦਾ। ਗੱਲ ਮੇਰੀ ਜਦ ਅਕਲ 'ਚ ਪਈ, ਕਹਿੰਦਾ ਤੈਂ ਮੇਰੇ 'ਤੇ ਬਹੁਤ ਆਸਾਨ ਕੀਤਾ, ਪਹਿਲਾਂ ਤਾਂ ਵੇਲ ਨਾਲ ਜੱਟੀ ਦਾ ਫਿਲਮ ਬਣਾਈ, ਫਿਰ ਕੁੜਤਾ ਜੱਟ ਦਾ, ਮੁੜਕਾ ਜੱਟ ਦਾ ਪਜਾਮਾ ਅਤੇ ਜੱਟ ਦਾ ਮਾਮਾ, 4 ਨਵੀਆਂ ਫਿਲਮਾਂ ਬਣਾਉਣ ਦਾ ਝੱਟ ਐਲਾਨ ਕੀਤਾ। ਇਹ ਪੰਜਾਬੀ ਫਿਲਮਾਂ ਵਾਲਿਓ, ਐਵੇਂ ਨਾ ਫੋਕ ਕੇ ਵਹਿਮ ਕਰੋ, ਜੱਟ ਦਾ ਨਾਂ ਤੁਸੀਂ ਬੜਾ ਘਸਾਇਆ, ਹੁਣ ਜੱਟ ਦੇ ਨਾਂ 'ਤੇ ਰਹਿਮ ਕਰੋ, ਹੁਣ ਜੱਟ ਦੇ ਨਾਂ 'ਤੇ ਰਹਿਮ ਕਰੋ, ਹੁਣ ਜੱਟ ਦੇ ਨਾਂ 'ਤੇ ਰਹਿਮ। ਫੱਟੀਆਂ ਮਿੱਠੀਆਂ ਪੈਂਟਾਂ ਪਾਉਂਦੇ, ਦੋ ਕੁ ਵਟਣ ਕਮੀਜ਼ ਦੇ ਲਾਏ ਹੁੰਦੇ ਨੇ, ਲੈ ਕੇ ਆਉਂਦੇ ਲੰਡੀ ਜੀ ਕਾਪੀ ਜਿਵੇਂ ਕਾਲਜ ਨਾਲ ਹਿਸਾਬ ਕਰਨ ਆਏ ਹੁੰਦੇ ਨੇ, ਘਰੋਂ ਪੜ੍ਹਨ ਵਾਸਤੇ ਫੀਸਾਂ ਲੈ ਕੇ ਆਉਂਦੇ ਨੇ, ਜਾ ਕੇ ਸ਼ਹਿਰ ਸਿਨੇਮੇ ਦੀ ਆਮਦਨ ਵਧਾਉਂਦੇ ਨੇ। ਚੱਲ ਛੱਡ ਯਾਰ ਅੰਗਰੇਜ਼ੀ ਦਾ ਪੀੜਕੀ ਲਾਵਾਂਗੇ, ਲੱਗੀ ਫਿਲਮ ਸ਼੍ਰੀ ਦੇਵੀ ਦੀ ਅੱਜ ਦੇਖ ਕੇ ਆਵਾਂਗੇ। ਇਹਨਾਂ 'ਚੋਂ ਕੋਈ ਨਹੀਂ ਭਗਤ ਤੇ ਰਾਜਗੁਰੂ ਨੂੰ ਜਾਣਦਾ, ਇਹਨਾਂ ਨੂੰ ਸਾਰਾ ਪਤਾ ਛੋਲੇ 'ਚ ਕੀ ਰੋਲ ਸੀ ਅਮਜਦ ਖਾਨ ਦਾ। ਉਹ ਹਿੰਦੀ ਵਾਲੀ ਮੈਡਮ ਨੇ ਹਾਜ਼ਰੀ ਲਾਉਣੀ ਨਹੀਂ, ਚੱਲ ਵੇਖੀਏ ਲੰਬੂ ਦੀ ਫਿਲਮ ਸ਼ਹਿਰ 'ਚ ਦੁਬਾਰੇ ਆਉਣੀ। ਕਈ ਆਸ਼ਕਾਂ ਨੇ ਆਸ਼ਕੀ ਦੇ ਵਿੱਚ ਹੱਡ ਪੈਰ ਕਟਾਏ ਹੁੰਦੇ ਨੇ, ਲੈ ਕੇ ਆਉਂਦੇ ਲੰਡੀ ਜੀ ਕਾਪੀ ਜਿਵੇਂ ਕਾਲਜ ਨਾਲ ਹਿਸਾਬ ਕਰਨ ਆਏ ਹੁੰਦੇ ਨੇ। ਉਹ ਯਾਰ ਤੜਕੀ ਤੜਕੀ ਅੰਗਰੇਜ਼ੀ ਵਾਲਾ ਪ੍ਰੋਫੈਸਰ ਆਉਂਦਾ, ਚੱਲ ਛੱਡ ਯਾਰ ਇਹਨੂੰ ਕੀ ਨਮਸਤੇ ਬੁਲਾਉਣੀ ਹੈ, ਇਹਨੇ ਕਿਹੜਾ ਆਪਣੀ ਸਿਨੇਮੇ 'ਚ ਗਿਆਂ ਦੀ ਹਾਜ਼ਰੀ ਲਾਉਣੀ ਹੈ। ਕਾਲਜ ਦਾ ਇੱਕ ਮੁੰਡਾ ਆਪਣੇ ਦੋਸਤ ਦੇ ਕੋਲ ਗਿਆ, ਕਹਿੰਦਾ ਹਿੰਦੀ ਵਾਲੀ ਮੈਡਮ ਨੂੰ ਕੀ ਪਤਾ ਲੱਗਦਾ ਕੌਣ ਕਿਹਦੀ ਹਾਜ਼ਰੀ ਬੋਲ ਗਿਆ, ਮੈਂ ਕੰਮ ਜਾ ਕੇ ਆਉਣਾ, ਤੂੰ ਆਵਾਜ਼ ਬਦਲ ਕੇ ਮੈਡਮ ਦੇ ਕੰਨਾਂ 'ਚ ਮਿੱਟੀ ਘੋਲ ਦੇਈ, ਮੇਰੇ ਰੋਲ ਨੰਬਰ 'ਤੇ ਵੀ ਤੂੰ ਹੀ ਹਾਜ਼ਰੀ ਬੋਲ ਦੇਈ।
ਰੋਲ ਨੰਬਰ 52।
ਯੈਸ ਮੈਡਮ।
53।
ਯੈਸ ਮੈਡਮ।
ਦੋ ਕੁ ਗੱਲਾਂ ਹੁਣ ਤੁਹਾਨੂੰ ਕੁੜੀਆਂ ਬਾਰੇ ਵੀ ਸੁਣਾ ਦੇਵਾਂ, ਇਹਨਾਂ ਦੀ ਆਪਣੀ ਪਸੰਦ 'ਤੇ ਵੀ ਕੁਝ ਚਾਨਣਾ ਪਾ ਦੇਵਾਂ। ਨਾ ਨਹੀਂ ਪਤਾ ਕਈਆਂ ਨੂੰ ਦੇਸ਼ ਦੀ ਰਾਜਧਾਨੀ ਦਾ, ਵਾਲਾਂ ਦਾ ਸਟਾਈਲ ਪੁੱਛ ਲਓ ਭਾਵੇਂ ਅਰਨਾ ਇਰਾਨੀ ਦਾ, ਇਹਨਾਂ ਨੂੰ ਕੋਈ ਨਹੀਂ ਪਤਾ ਟੈਗੋਰ ਜੰਮਿਆ ਸੀ ਕਦੋਂ ਬੰਗਾਲ ਦੇ ਵਿੱਚ, ਇਹਨਾਂ ਨੂੰ ਸਾਰਾ ਪਤਾ ਰਜੇਸ਼ ਖੰਨਾ ਜੰਮਿਆ ਸੀ ਕਿਹੜੇ ਸਾਲ ਦੇ ਵਿੱਚ। ਹੇਮਾ ਮਾਲਨੀ ਦੇ ਸੈਂਡਲਾਂ ਦੀ ਮਿਣਤੀ ਵੀ ਜਾਣਦੀਆਂ ਨੇ, ਰੇਖਾ ਦੇ ਵਿਆਹਾਂ ਦੀ ਗਿਣਤੀ ਵੀ ਜਾਣਦੀਆਂ ਨੇ। 5-6 ਕੁੜੀਆਂ ਦਾ ਜਿੱਥੇ ਇਕੱਠ ਹੁੰਦਾ, ਰੇਲ ਗੱਡੀ ਤੇ ਸਟੇਸ਼ਨ ਤੇ ਵੀ ਰੌਲਾ ਘੱਟ ਹੁੰਦਾ। ਚਿੜੀਆਂ ਵਾਂਗੂ ਰੌਲਾ ਪਾਉਂਦੀਆਂ, ਕਾਟਵਾਂ ਵਾਂਗੂ ਲੜਦੀਆਂ ਨੇ, ਉਹ ਫਸਟ ਸੈਕਿੰਡ ਫੇਰ ਆ ਜਾਂਦੀਆਂ, ਪਤਾ ਨਹੀਂ ਕਿਹੜੇ ਵੇਲੇ ਪੜ੍ਹਦੀਆਂ ਨੇ। ਪੇਪਰਾਂ ਦੇ ਦਿਨ ਜਿਉਂ ਜਿਉਂ ਨੇੜੇ ਆਉਂਦੇ ਨੇ, ਕਈ ਮੁੰਡੇ ਜੰਗੀ ਪੱਧਰ ਤੇ ਪਰਚੀਆਂ ਬਣਾਉਂਦੇ ਨੇ ਪੇਪਰਾਂ ਦੇ ਲਈ, ਕਈ ਰੱਟੇ ਲਾ ਕੇ ਆਉਂਦੇ ਨੇ, ਕਈ ਬੂਟ ਜਰਾਬਾਂ ਦੇ ਵਿੱਚ ਪਰਚੀਆਂ ਪਾ ਕੇ ਆਉਂਦੇ ਨੇ, ਕਈ ਹੋਣ ਹਾਰ ਤਾਂ ਲੱਕ 'ਚ ਕਿਤਾਬ ਹੀ ਸਾਰੀ ਪਾ ਲੈਂਦੇ, ਕਈ ਪੈਸੇ ਵਾਲੇ ਸੁਪਰਡੈਂਟ ਨਾਲ ਰਿਸ਼ਤੇਦਾਰੀ ਪਾ ਲੈਂਦੇ, ਜਿਨ੍ਹਾਂ ਨੂੰ ਸਾਰਾ ਸਾਲ ਨਾ ਆਉਂਦਾ ਇਲ ਤੋਂ ਕੁੱਕੜੇ, ਉਹਨਾਂ ਨੂੰ ਮੌਜ ਬਣ ਗਈ ਕਿਉਂਕਿ ਸੁਪਰਡੈਂਟ ਉਹਨਾਂ ਦੀ ਭੂਆ ਦੇ ਮੁੰਡੇ ਦੀ ਮਾਮੀ ਦੀ ਕੁੜੀ ਦੇ ਮਾਸੀ ਦੇ ਫੁੱਫੜ ਦਾ ਫੁੱਫੜ ਏ। ਕਈ ਮੇਰੇ ਵਰਗੇ ਪੇਪਰਾਂ 'ਚ ਕਰਦੇ ਨੇ ਮਨ ਮਰਜ਼ੀ, ਪੇਪਰ ਹੁੰਦਾ ਇੰਗਲਿਸ਼ ਦਾ ਚੇਪ ਦਿੰਦੇ ਪੰਜਾਬੀ ਦੀ ਅਰਜ਼ੀ, ਇਹਨਾਂ ਦੀ ਹਜ਼ਰ ਦਿਮਾਗੀ ਦਾ ਤੂੰ ਹੋਰ ਨਜ਼ਾਰਾ ਦੇਖ, ਪੇਪਰ ਹੋਇਆ ਹਿਸਟਰੀ ਦਾ, ਲਿਖਤਾ ਪੰਜਾਬੀ ਦਾ ਲੇਖ। ਕਈਆਂ ਨੇ ਪੇਪਰਾਂ ਦੇ ਪਿੱਛੇ ਜਾ ਕੇ ਨੰਬਰ ਵਧਾਏ ਨੇ, ਜਿਹੜੇ ਫਿਲਮਾਂ ਦੇਖਦੇ ਰਹਿੰਦੇ ਸੀ ਉਹ ਫਸਟ ਸੈਕੰਡ ਵੀ ਆਏ ਨੇ, ਆਉਣ ਵੀ ਕਿਉਂ ਨਾ, ਉਹਨਾਂ ਨੇ ਇੰਡੀਆ ਦੇ ਅੰਨੇ ਢਾਂਚੇ ਚੋਂ ਖੁੱਲੇ ਗੱਫੇ ਲਾਏ ਨੇ। ਰਿਜ਼ਲਟ ਆ ਗਿਆ, ਸਾਰਾ ਸਾਲ ਜਿਹੜੇ ਪੜ੍ਹਦੇ ਰਹੇ ਉਹਨਾਂ ਬੂਥੀਆਂ ਲਟਕਾਈਆਂ ਬਈ, ਮੇਰੇ ਵਰਗੇ ਨਲੇਕਾਂ ਨੂੰ ਪਾਸ ਹੋਣ ਦੀਆਂ ਮਿਲਣ ਵਧਾਈਆਂ ਬਈ। ਮਾਣ ਦੀ ਗੱਲ ਸੁਣ ਕੇ ਦੁਨੀਆਂ ਦੀਆਂ ਸਰਕਾਰਾਂ ਹੱਸੀਆਂ ਨੇ, ਸਾਡੇ ਦੇਸ਼ ਦੀ ਵਿੱਦਿਆ ਨੀਤੀ ਦੀਆਂ ਮੈਂ ਸਿਫਤਾਂ ਦੱਸੀਆਂ ਨੇ, ਸਾਡੇ ਦੇਸ਼ ਦੇ ਵਿੱਦਿਅਕ ਢਾਂਚੇ ਦੀਆਂ ਮੈਂ ਸਿਫਤਾਂ ਦੱਸੀਆਂ।
ਉਹ ਗੱਲ ਸੁਣ ਲੁੱਟਣਾ ਯਾਰ, ਮੈਂ ਸੁਣਿਆ ਤੂੰ ਕੈਨੇਡਾ ਜਾ ਰਿਹਾ।
ਉਹ ਹਾਂ ਯਾਰ, ਕੈਨੇਡਾ ਜਾ ਕੇ ਕੋਈ ਰੁਜ਼ਗਾਰ ਕਰੂੰਗਾ, ਨੌਕਰੀ ਕਰੂੰਗਾ।
ਤੂੰ ਆਪਣੇ ਦੇਸ਼ 'ਚ ਨੌਕਰੀ ਕਰ ਲਵੇ ਯਾਰ।
ਓਏ ਆਪਣੇ ਦੇਸ਼ 'ਚ 5 ਸਾਲ ਹੋ ਗਏ ਧੱਕੇ ਖਾਂਦੇ ਨੂੰ ਨੌਕਰੀ ਮਿਲਦੀ ਨੀ।
ਓ ਯਾਰ ਆਪਣਾ ਦੇਸ਼ ਫੇਰ ਵੀ ਸੋਨੇ ਦੀ ਚਿੜੀ ਆ ਯਾਰ।
ਓਏ ਸੋਨੇ ਦੀ ਚਿੜੀ ਆ ਚਾਹੇ ਚਾਂਦੀ ਦੀ ਚਿੜੀ ਆ, ਮੈਂ ਤੈਨੂੰ ਦੱਸਦਾ ਇੱਥੇ ਹੁੰਦਾ ਕੀ ਹੈ।
ਹਾਂ ਦੱਸ ਫਿਰ ਕੀ ਹੁੰਦਾ।
ਜੰਮੂ ਕਸ਼ਮੀਰ 'ਚ ਪਹਾੜ ਨੇ, ਰਾਜਸਥਾਨ 'ਚ ਰੇਤਾ, ਅਸਾਮ 'ਚ ਮੀਂਹ ਪੈਂਦਾ, ਬਿਹਾਰ 'ਚ ਹੜ੍ਹ ਆਉਂਦੇ ਨੇ, ਯੂਪੀ 'ਚ ਜੰਗਲ ਨੇ, ਤਾਮਿਲਨਾਡੂ 'ਚ ਚੀਲਾਂ ਨੇ, ਬੰਬਈ ਫਿਲਮਾਂ ਵਾਲਿਆਂ ਦਾ ਬਲੀ, ਕਲਕੱਤਾ ਫੁੱਟਬਾਲ ਵਾਲਿਆਂ ਥੱਲੇ ਆ, ਦਿੱਲੀ ਲੀਡਰਾਂ ਦੇ ਸ਼ਿਕੰਜੇ 'ਚ ਹੈ, ਰਹਿ ਗਿਆ ਇਕੱਲਾ ਪੰਜਾਬ।
ਹਾਂ ਪੰਜਾਬ ਰਹਿ ਗਿਆ।
ਜਲੰਧਰ ਟੀਵੀ ਤੇ ਰੇਡੀਓ ਵਾਲੇ ਨੇ ਖਾ ਲਿਆ, ਪਟਿਆਲਾ ਕਾਲਜਾਂ ਨੇ ਮਾਰ ਲਿਆ, ਚੰਡੀਗੜ੍ਹ ਦਾ ਰੌਲਾ ਚੱਲਦਾ, ਚੰਨੋ ਕੋਲੇ ਕਲਰ ਨੇ, ਦਿੜਬੇ ਕੋਈ ਬੱਸ ਨਹੀਂ ਖੜਦੀ, ਸੁਨਾਮ ਬੈਕਵਰਡ ਏਰੀਆ, ਸਤੋ ਚੰਨਪੜ ਨੇ ਮਾਨਸਾ ਨਵਾਂ ਜ਼ਿਲ੍ਹਾ ਬਣਿਆ, ਬਠਿੰਡੇ ਥਰਮਲ ਪਲਾਂਟ ਦਾ ਧੂੰਆਂ, ਡੇਲੋ ਕੋਲੇ ਭੱਠੇ ਜਾਂਦੇ ਨੇ, ਲੁਧਿਆਣਾ ਕਲਾਕਾਰਾਂ ਦੱਬ ਲਿਆ, ਮੈਂ ਚੱਲੂੰਗਾ ਕੈਨੇਡਾ ਹੁਣ। ਪਰਚੂਨ ਦਾ ਦੁਕਾਨਦਾਰ ਆਪਣੀ ਮਹਿਬੂਬਾ ਨੂੰ ਕਿਵੇਂ ਖਤ ਲਿਖਦਾ।
ਐ ਮੇਰੀ ਹਲਦੀ ਰੰਗੀ ਮਹਿਬੂਬਾ, ਪਰਸੋਂ ਗੁੜ ਵਾਲੇ ਪੀਪੇ ਜਿੱਡਾ ਤੇਰਾ ਖਤ ਪੜ੍ਹ ਕੇ ਮੇਰਾ ਦਿਲ ਮੂੰਗੀ ਮਸਰੀ ਹੋ ਗਿਆ। ਤੂੰ ਕਾਲੀਆਂ ਮਿਰਚਾਂ ਵਰਗੀਆਂ ਨਿੱਕੀਆਂ ਨਿੱਕੀਆਂ ਗੱਲਾਂ ਤੇ ਗੁੱਸਾ ਨਾ ਕਰਿਆ ਕਰ। ਤੂੰ ਅੱਜ ਕੱਲ੍ਹ ਦੇਸੀ ਖੰਡ ਦੇ ਭਾਅ ਵਾਂਗੂ ਵੱਧਦੀ ਤੁਰੀ ਜਾਨੀ ਹੈ। ਤੂੰ ਹੁਣ ਮੈਨੂੰ ਐਂ ਮਿਲਣ ਲੱਗ ਪਈ ਜਿਵੇਂ ਮਹੀਨੇ ਬਾਅਦ ਰਾਸ਼ਨ ਕਾਰਡ ਤੇ ਮਿੱਟੀ ਦਾ ਤੇਲ ਮਿਲਦਾ। ਜਿਸ ਦਿਨ ਮੈਂ ਦੁਕਾਨ ਤੇ ਬੈਠਾ ਦੇਸੀ ਘਿਓ 'ਚ ਗਰੀਸ ਦਾ ਡੱਬਾ ਮਿਲਾ ਰਿਹਾ ਸੀ ਤਾਂ ਤੈਂ ਮੇਰੇ ਨਾਲ ਵਿਆਹ ਕਰਾਉਣ ਦਾ ਵਾਅਦਾ ਕੀਤਾ ਸੀ, ਪਰ ਤੇਰਾ ਖਲਦੀ ਬੋਰੀ ਵਰਗਾ ਬਾਪੂ ਹਰ ਵੇਲੇ ਸੁੱਕੀ ਚਾਹ ਵਰਗਾ ਮੂੰਹ ਬਣਾਈ ਰੱਖਦਾ। ਜਦੋਂ ਮੈਂ ਤੁਹਾਡੇ ਘਰ ਮੂਹਰ ਦੀ ਲੰਘਦਾ ਤਾਂ ਮੈਨੂੰ ਦੇਖ ਕੇ ਤੁਸੀਂ ਇਸ ਤਰ੍ਹਾਂ ਦਰਵਾਜ਼ਾ ਬੰਦ ਕਰ ਲੈਂਦੇ ਹੋ ਜਿਵੇਂ ਸੈਂਪਲ ਵਾਲਿਆਂ ਨੂੰ ਦੇਖ ਕੇ ਅਸੀਂ ਦੁਕਾਨਾਂ ਬੰਦ ਕਰਦੇ ਹਾਂ। ਤੇਰੇ ਬਾਪੂ ਨੂੰ ਕਹਿ ਦੀ ਕਿ ਮੈਂ ਤਾਂ ਸੇਲ ਟੈਕਸ ਦੇ ਅਫਸਰਾਂ ਦੇ ਰਸਗੁੱਲਿਆਂ ਤੇ ਬਰਫੀਆਂ ਨਾਲ ਮੂੰਹ ਬੰਦ ਕੀਤੇ ਨੇ, ਉਹ ਕਿਹੜੇ ਬਾਗ ਦੀ ਲਾਚੀ ਹੈ। ਅਖੀਰ ਵਿੱਚ ਮੇਰੇ ਵੱਲੋਂ ਤੈਨੂੰ ਔਲੇ ਦੇ ਮੁਰੱਬੇ ਵਰਗੀ ਸਲਾਮ, ਤੇਰਾ ਯਾਰ ਇੱਕ ਪ੍ਰਚੂਨ ਦਾ ਦੁਕਾਨਦਾਰ।
ਇੱਕ ਕਲਾਕਾਰ ਆਦਮੀ ਆਪਣੀ ਮਾਸ਼ੂਕਾ ਨੂੰ ਕੀ ਲਿਖਦਾ।
ਐ ਮੇਰੀ ਬੈਂਜੋ ਵਰਗੀ ਮਹਿਬੂਬਾ, ਮੈਂ ਇੱਥੇ ਮੁਹੰਮਦ ਸਦੀਕ ਦੀ ਤੂੰਬੀ ਵਾਂਗੂ ਟਣਕ ਰਿਹਾ। ਉਮੀਦ ਹੈ ਤੂੰ ਵੀ ਮਾਨਕ ਦੀ ਜੁਗਨੀ ਵਾਂਗੂ ਬੁੜਕੇਗੀ। ਪਰਸੋਂ ਬਿੰਦ ਰੁਖੀਏ ਦੀ ਲੰਬੀ ਹੈ ਜਿੱਡਾ ਤੇਰਾ ਖੱਤ ਪੜ ਕੇ ਨੀ ਮੈਂ ਹੰਸ ਰਾਜ ਦੀਆਂ ਕਲਾਸੀਕਲ ਗਰਾਰੀਆਂ ਵਾਂਗੂ ਘੁੰਮਣ ਘੇਰੀ ਦੇ ਵਿੱਚ ਫਸ ਗਿਆ। ਇੱਕ ਪਾਸੇ ਤਾਂ ਆਪਣਾ ਪਿਆਰ ਭੱਲੇ ਦੇ ਸ਼ਨਕਾਟੇ ਵਾਂਗੂ ਮਸ਼ਹੂਰ ਹੈ, ਪਰ ਦੂਜੇ ਪਾਸੇ ਬੂ ਤੇਰੀ ਮਾਂ ਯਤਰੋ ਚਤਰੋ ਦੇ ਪੁਲਿਸ ਨਾਕੇ ਵਾਂਗੂ ਦਰਾਂ ਚ ਨਾਕਾ ਲਾਈ ਰੱਖਦੀ ਹੈ। ਤੇਰੇ ਅਮਰ ਨੂਰੀ ਵਰਗੇ ਖੁੱਲੇ ਵਾਲ ਵੇਖ ਕੇ ਮੈਨੂੰ ਪਰਮਿੰਦਰ ਸੰਧੂ ਦੀ ਸਟੇਜੀ ਐਕਟਿੰਗ ਯਾਦ ਆਉਣ ਲੱਗਦੀ ਹੈ। ਤੂੰ ਮਾਸਟਰ ਸਲੀਮ ਦੀਆਂ ਕੈਸਟਾਂ ਵਾਂਗੂ ਰੋਜ਼ਾਨਾ ਚਿੱਠੀਆਂ ਦੀ ਗਿਣਤੀ ਨੰਬਦਾ, ਸੋਹਣੀਏ ਚਿੱਠੀਆਂ ਦੀ ਗਿਣਤੀ ਨੰਬਦਾ, ਕਦੇ ਸਰਦੂਲ ਸਿਕੰਦਰ ਦੇ ਫੁੱਲਾਂ ਦੀ ਕੱਚੀ ਏ ਵਪਾਰ ਨੇ ਵਰਗੀ ਚੱਜ ਦੀ ਗੱਲ ਵੀ ਕਰ ਲਿਆ ਕਰ। ਤੂੰ ਭਜਨੇ ਅਮਲੀ ਦੀ ਸ਼ਾਂਤੀ ਵਾਂਗੂ ਨਿਤ ਨਵੇਂ ਪਵਾੜੇ ਨਾ ਪਾਇਆ ਕਰ, ਕਿਤੇ ਆਪਾਂ ਨੂੰ ਦੋਨਾਂ ਨੂੰ ਨਾ ਮਾਈ ਮੋਣੋ ਤੇ ਪੋਸਤੀ ਵਾਂਗੂ ਵਿਆਹ ਕਰਾ ਕੇ ਅੱਡ ਅੱਡ ਨਾ ਰਹਿਣਾ ਪੈ ਜੇ। ਤੇਰੀਆਂ ਸੁਖਵਿੰਦਰ ਵਰਗੀਆਂ ਆਤਾਂ ਤੋਂ ਤੰਗ ਆ ਕੇ ਕਿਤੇ ਮੈਨੂੰ ਭਗਵੰਤ ਮਾਨ ਵਾਂਗੂ ਦੁਬਾਰੇ ਗੋਭੀ ਨਾ ਵੇਚਣੀ ਪੈ ਜੇ। ਤੂੰ ਫੇਲ ਹੋਈ ਕਸ਼ਟ ਵਾਂਗੂ ਮੈਨੂੰ ਥੋਖਾ ਨਾ ਦੇ ਜੀ, ਕਿਤੇ ਕੁਲਦੀਪ ਪਾਰਸ ਵਾਂਗੂ ਮੈਨੂੰ ਗੱਲ ਦਾਰੂ ਤੇ ਆ ਕੇ ਨਾ ਮਕਾਉਣੀ ਪਵੇ। ਤੇਰਾ ਬਾਜੇ ਵਰਗਾ ਯਾਰ ਇੱਕ ਲੁਧਿਆਣੇ ਦਾ ਕਲਾਕਾਰ।
ਇੱਕ ਬਿਜਲੀ ਦਾ ਕਰਮਚਾਰੀ ਆਪਣੀ ਮਹਿਬੂਬਾ ਨੂੰ ਇਸ ਤਰ੍ਹਾਂ ਖਤ ਲਿਖੂਗਾ।
ਐ ਮੇਰੀ ਟਿਊਬਲਾਈਟ ਵਾਂਗ ਜਗਮਗਾਉਂਦੀ ਮਹਿਬੂਬਾ, ਤੇਰਾ ਤੇ ਮੇਰਾ ਦਿਲ ਇੱਕ ਦੂਜੇ ਚ ਇਸ ਤਰ੍ਹਾਂ ਫਿੱਟ ਹੋ ਗਏ ਜਿਵੇਂ ਪਲੱਗ ਦੇ ਵਿੱਚ ਸ਼ੂ ਫਿੱਟ ਹੁੰਦਾ। ਪਰ ਕਦੇ ਕਦੇ ਬਿਜਲੀ ਦੇ ਪਾਵਰ ਕੱਟ ਵਾਂਗੂ ਤੇਰਾ ਖਤ ਨਾ ਆਉਣ ਕਰਕੇ ਮੇਰੇ ਦਿਲ ਦੇ ਫਿਉ ਜੁੜ ਜਾਂਦੇ ਨੇ। ਤੇਰੀ ਉਡੀਕ ਦੇ ਵਿੱਚ ਕਦੇ ਕਦੇ ਮੇਰਾ ਦਿਲ ਇੰਨਾ ਤੇਜ਼ ਧੜਕਦਾ ਹੈ ਜਿਵੇਂ ਆਟਾ ਚੱਕੀ ਦਾ ਮੀਟਰ ਚੱਲਦਾ ਹੁੰਦਾ। ਤੇਰਾ ਮੋਟਰ ਦੇ ਸਟਾਟਰ ਵਰਗੇ ਮੂੰਹ ਵਾਲਾ ਬਾਪੂ ਹਰ ਵਕਤ ਮੈਨੂੰ ਖੰਭੇ ਤੇ ਲੱਗੀ ਡੇਂਜਰ ਪਲੇਟ ਵਾਂਗੂ ਘੂਰਦਾ ਰਹਿੰਦਾ। ਕਦੇ ਕਦੇ ਰਾਤ ਬਰਾਤੇ ਜਦੋਂ ਤੇਰੀ ਯਾਦ ਮੇਰੇ ਦਿਲ ਦੀ ਘਾਂਟੀ ਖੜਕਾਉਂਦੀ ਹੈ ਤਾਂ ਮੇਰੇ ਦਿਲ ਦੇ ਟਰਾਂਸਫਾਰਮ ਦੀਆਂ ਤਾਰਾਂ ਸਪਾਰਕ ਕਰਨ ਲੱਗ ਜਾਂਦੀਆਂ। ਉਸ ਵੇਲੇ ਮੇਰੀ ਹਾਲਤ ਹਨੇਰੀ ਨਾਲ ਡਿੱਗੇ ਖੰਭੇ ਵਰਗੀ ਹੁੰਦੀ ਹੈ। ਕਦੇ ਕਦੇ ਮੈਂ ਤੇਰੀਆਂ ਹਰਕਤਾਂ ਤੋਂ ਤੰਗ ਆ ਕੇ 2000 ਵਾਟ ਦੇ ਹੀਟਰ ਜਿੰਨਾ ਗਰਮ ਹੋ ਜਾਣਾ, ਪਰ ਫਿਰ ਤੇਰੀਆਂ ਖੱਟੀਆਂ ਮਿੱਠੀਆਂ ਗੱਲਾਂ ਪੜ੍ਹ ਕੇ ਮੈਂ ਫਰਿੱਜ ਦੇ ਬਰਫ ਵਾਲੇ ਖਾਨੇ ਵਾਂਗੂ ਜੰਮ ਜਾਣਾ। ਅੱਜ ਕਨੈਕਸ਼ਨ ਲੈਣ ਦੀ ਅਰਜ਼ੀ ਵਾਂਗੂ ਇਸ ਖਾਤਰ ਅਸੀਂ ਤੈਨੂੰ ਅਪੀਲ ਕਰਦਾ, ਤੂੰ ਆਪਣੇ ਪਿਆਰ ਦੀਆਂ ਢਿੱਲੀਆਂ ਹੋਈਆਂ ਤਾਰਾਂ ਨੂੰ ਨਜ਼ਰਾਂ ਦੇ ਟੈਸਟ ਪੈਨ ਨਾਲ ਚੈੱਕ ਕਰਕੇ ਮੁਹੱਬਤਾਂ ਦੇ ਪਲਾਸ ਨਾਲ ਕੱਸ ਦੇ ਤਾਂ ਕਿ ਆਪਣਾ ਜਾਮ ਹੋਇਆ ਪੱਖਾ ਦੁਬਾਰੇ ਚੱਲਣ ਲੱਗ ਜਾਵੇ। ਤੇਰਾ ਆਪਣਾ ਬਘੇਲਾ ਬਿਜਲੀ ਵਾਲਾ। ਆਪਣੇ ਦੇਸ਼ ਦਾ ਇੱਕ ਲੀਡਰ ਆਪਣੀ ਮਹਿਬੂਬਾ ਨੂੰ ਕੀ ਲਿਖੂਗਾ?
ਐ ਮੇਰੀ ਕੁਰਸੀ ਜਿੰਨੀ ਪਿਆਰੀ ਮਹਿਬੂਬਾ, ਤੇਰਾ ਤੇ ਮੇਰਾ ਪਿਆਰ ਇਸ ਤਰ੍ਹਾਂ ਟੁੱਟ ਗਿਆ ਜਿਵੇਂ ਘੱਟ ਗਿਣਤੀ ਦੀ ਸਰਕਾਰ ਟੁੱਟਦੀ ਹੈ। ਮੇਰੀਆਂ ਤਾਂ ਮੰਗਾਂ ਵੀ ਕੋਈ ਖਾਸ ਨਹੀਂ ਸੀ, ਮੈਂ ਤਾਂ ਤੇਥੋਂ ਚੰਡੀਗੜ੍ਹ ਵਰਗਾ ਦਿਲ ਮੰਗਿਆ ਸੀ, ਜਾਂ ਤੇਰੇ ਭਾਈਆਂ ਹੱਥੋਂ ਮੇਰੀ ਮਾਰ ਕਟਾਈ ਦੀ ਅਦਾਲਤੀ ਜਾਂਚ ਦੀ ਮੰਗ ਕੀਤੀ ਸੀ। ਮੈਂ ਤਾਂ ਤੈਨੂੰ ਬੜਾ ਨਵੇਂ ਬਣੇ ਮੰਤਰੀ ਵਾਂਗੂ ਖੁਸ਼ੀ ਖੁਸ਼ੀ ਮਿਲਣ ਦੀ ਕੋਸ਼ਿਸ਼ ਕੀਤੀ, ਪਰ ਤਈ ਅੱਗੋਂ ਹਾਰੇ ਹੋਏ MLA ਵਰਗਾ ਮੂੰਹ ਬਣਾਈ ਰੱਖਿਆ। ਪਹਿਲਾਂ ਤਾਂ ਤੂੰ ਮੈਨੂੰ ਬੜੀ ਨਮਰਤਾ ਨਾਲ ਮਿਲਦੀ ਸੀ, ਪਰ ਮਗਰੋਂ ਕਿਸੇ ਜਿੱਤੇ ਹੋਏ MLA ਵਾਂਗੂ ਮੁੜ ਕੇ ਦਰਸ਼ਨੇ ਨਹੀਂ ਦਿੱਤੇ। ਭਾਵੇਂ ਕਿ ਤੇਰੇ ਮੇਰੇ ਪਿਆਰ ਦੀ ਸਰਕਾਰ ਟੁੱਟ ਚੁੱਕੀ ਹੈ, ਪਰ ਮੈਂ ਲਗਾਤਾਰ ਤੇਰੇ ਡੈਡੀ ਨਾਲ ਗੱਲਬਾਤ ਜਾਰੀ ਰੱਖੀ ਹੋਈ ਹੈ ਤਾਂ ਕਿ ਕਿਸੇ ਵੀ ਸਮੇਂ ਆਪਣੇ ਪਿਆਰ ਦੀ ਸਰਕਾਰ ਬਹਾਲ ਹੋ ਸਕੇ। ਭਾਗਵਾਨੇ ਤੂੰ ਅੱਜ ਕੱਲ ਆਪਣੇ ਦੇਸ਼ ਦੀ ਮਹਿੰਗਾਈ ਵਾਂਗੂ ਵਧਦੀ ਤੁਰੀ ਜਾਨੀ ਹੈ। ਐਵੇਂ ਛੋਟੀਆਂ ਕਚਹਿਰੀਆਂ ਦੀ ਗੱਲ ਨੂੰ ਵੱਡੀ ਪਾਰਲੀਮੈਂਟ ਚ ਨਹੀਂ ਪਹੁੰਚਾਈਦਾ, ਹੇਠਾਂ ਹੀ ਲੈ ਦੇ ਕੇ ਨਵੇੜਾ ਕਰ ਲਿਆ ਠੀਕ ਰਹਿੰਦਾ। ਨਾਲੇ ਹੁਣ ਤੂੰ ਖਤਾਂ ਦੇ ਵਿੱਚ ਸੱਚ ਲਿਖਣ ਦੀ ਆਦਤ ਪਾ ਲਾ, ਐਵੇਂ ਸਾਡੇ ਵਾਲੀਆਂ ਆਦਤਾਂ ਠੀਕ ਨਹੀਂ ਰਹਿੰਦੀਆਂ। ਇਹ ਰਾਜਨੀਤੀ ਹੈ ਰਾਜਨੀਤੀ, ਇਹ ਰਾਜਨੀਤੀ ਹੈ ਰਾਜਨੀਤੀ।
ਅਖਬਾਰ ਅੱਜ ਦੀ ਤਾਜ਼ਾ ਅਖਬਾਰ, ਇਹਦੇ ਵਿੱਚ ਛਪਿਆ ਅੱਜ ਬੜਾ ਵਧੀਆ ਸਮਾਚਾਰ। 92 ਮਾਡਲ ਦੀ ਮਰੂਤੀ ਕਾਰ 82 ਮਾਡਲ ਦੇ ਟੁੱਟੇ ਜੇ ਟਰੱਕ ਨਾਲ ਫਰਾਰ। ਕਾਫੀ ਦੇਰ ਤੋਂ ਚੱਲ ਰਿਹਾ ਸੀ ਇਹਨਾਂ ਦੋਨਾਂ ਦਾ ਪਿਆਰ, ਕਈ ਵਾਰੀ ਟਰੱਕ ਨੇ ਮਰੂਤੀ ਦੇ ਭਾਈਆਂ ਤੋਂ ਖਾਧੀ ਸੀ ਮਾਰ। ਮਰੂਤੀ ਨੇ ਪੈਟਰੋਲ ਤੇਲ ਦੀ MA ਕੀਤੀ ਹੋਈ ਹੈ, ਟਰੱਕ ਸ਼ਾਦੀ ਸ਼ੁਦਾ ਬੇਰੁਜ਼ਗਾਰ। ਇਸ ਮਾਮਲੇ ਨੂੰ ਲੈ ਕੇ ਚਿੰਤਾ ਚ ਪੈ ਗਈ ਸਰਕਾਰ। ਅੱਜ ਦੀ ਤਾਜ਼ਾ ਅਖਬਾਰ, ਕੱਲ ਨੂੰ ਇਸ ਮਰੂਤੀ ਦੀ ਸ਼ਾਦੀ ਹੋਣੀ ਸੀ ਇੱਕ 4-wheeler ਦੇ ਨਾਲ, ਪਰ ਰਾਤੋ ਰਾਤ ਕਾਰ ਨੇ ਕਰਤੀ ਕਮਾਲ। ਅੱਧੀ ਰਾਤ ਨੂੰ ਤੀਜੀ ਮੰਜ਼ਿਲ ਤੋਂ ਥੱਲੇ ਮਾਰੀ ਛਾਲ, ਉਸ ਤੋਂ ਬਾਅਦ ਟਰੱਕ ਦੇ ਨਾਲ ਹੋ ਗਈ ਫਰਾਰ। ਹੋਰ ਵੇਰਵੇ ਦਾ ਹਜੇ ਸਾਨੂੰ ਇੰਤਜ਼ਾਰ। ਅੱਜ ਦੀ ਤਾਜ਼ਾ ਅਖਬਾਰ, ਅੱਜ ਦੀ ਤਾਜ਼ਾ ਅਖਬਾਰ, ਅੱਜ ਦੀ ਤਾਜ਼ਾ ਅਖਬਾਰ, ਅੱਜ ਦੀ ਤਾਜ਼ਾ ਅਖਬਾਰ।
ਓਏ ਲੁੱਡਣਾ, ਤੇਰੀਆਂ ਗੋਭੀ ਵਾਲੀਆਂ ਖਬਰਾਂ ਬਹੁਤ ਵਧੀਆ ਸੀ, ਹੁਣ ਕੋਈ ਨਵੀਆਂ ਖਬਰਾਂ ਸੁਣਾ।
ਨਮਸਕਾਰ,
ਸੰਗਰੂਰ ਜ਼ਿਲ੍ਹੇ ਵਿੱਚ ਕੱਲ੍ਹ ਸਵੇਰੇ ਇੱਕ ਬੋਕ ਦੁੱਧ ਦਿੰਦਾ ਰੰਗੇ ਹੱਥੀਂ ਫੜਿਆ ਗਿਆ। ਪੁਲਿਸ ਨੇ ਬੋਕ ਵਿਰੁੱਧ ਕੇਸ ਦਰਜ ਕਰ ਲਿਆ ਹੈ। ਸਾਰੇ ਦੇਸ਼ ਦੀਆਂ ਸੂਝਵਾਨ ਬੱਕਰੀਆਂ ਨੇ ਬੋਕ ਦੀ ਇਹ ਸ਼ਰਮਨਾਕ ਕਾਰਵਾਈ ਦੀ ਨਿਖੇਧੀ ਕੀਤੀ ਹੈ। ਪੰਜਾਬ ਦੇ ਸਾਰੇ ਬੋਕਾਂ ਨੇ ਰਲ ਕੇ ਥਾਣੇ ਅੱਗੇ ਧਰਨਾ ਦਿੱਤਾ ਤੇ ਮੰਗ ਕੀਤੀ ਕਿ ਦੁੱਧ ਵਾਲੀ ਬਾਲਟੀ ਵਾਰਸਾਂ ਦੇ ਹਵਾਲੇ ਕੀਤੀ ਜਾਵੇ। ਭਰੋਸੇਯੋਗ ਸੂਤਰਾਂ ਤੋਂ ਪਤਾ ਲੱਗਿਆ ਹੈ ਕਿ ਸਰਕਾਰ ਨੇ ਕੱਲ੍ਹ ਸਵੇਰੇ 80 ਕਿਲੋ ਤੋਂ ਵੱਧ ਭਾਰ ਵਾਲੇ ਸਾਰੇ ਬੰਦਿਆਂ ਨੂੰ ਫੜ ਫੜ ਕੇ ਸਟੋਰਾਂ ਦੇ ਵਿੱਚ ਰੱਖਣਾ ਸ਼ੁਰੂ ਕਰ ਦਿੱਤਾ। ਦੱਸਿਆ ਜਾਂਦਾ ਹੈ ਕਿ ਜੇਕਰ ਚੀਨ ਨਾਲ ਲੜਾਈ ਲੱਗੀ ਤਾਂ ਇਹਨਾਂ ਬੰਦਿਆਂ ਨੂੰ ਚੀਨ ਦੇ ਭੀੜ ਭੜੱਕੇ ਵਾਲੇ ਸ਼ਹਿਰਾਂ ਤੇ ਸੁੱਟਿਆ ਜਾਵੇਗਾ। ਇਹਦੇ ਨਾਲ ਜਿੱਥੇ ਅੰਨ ਤੇ ਬੰਬਾਂ ਦੀ ਬਚਤ ਹੋਵੇਗੀ ਉੱਥੇ ਜਨਸੰਖਿਆ ਘਟਾਉਣ ਵਿੱਚ ਵੀ ਮਦਦ ਮਿਲੇਗੀ। ਸਾਡੇ ਦੇਸ਼ ਦੇ ਮਿਰਜ਼ਾ ਤੇ ਸਾਹਿਬਾਂ ਕੱਲ੍ਹ ਸਵੇਰੇ ਅਮਰੀਕਾ ਦੇ ਸਰਕਾਰੀ ਦੌਰੇ ਤੇ ਰਵਾਨਾ ਹੋ ਗਏ। ਉਹਨਾਂ ਦੇ ਨਾਲ ਸੱਸੀ ਦਾ ਬਾਪੂ, ਪੁੰਨੂ ਦੀ ਭੂਆ ਦਾ ਮੁੰਡਾ ਤੇ ਸਾਹਿਬਾਂ ਦੇ ਮਾਮੇ ਦੀ ਕੁੜੀ ਵੀ ਜਾ ਰਹੀ ਏ। ਮਿਰਜ਼ਾ ਤੇ ਸਾਹਿਬਾਂ ਅਮਰੀਕਾ ਜਾ ਕੇ ਦੋਨਾਂ ਦੇਸ਼ਾਂ ਦੇ ਆਸ਼ਕਾਂ ਵਿਚਕਾਰ ਆਪਸੀ ਸਹਿਯੋਗ ਵਧਾਉਣ ਬਾਰੇ ਅਮਰੀਕਾ ਦੇ ਕਿਸੇ ਜੰਡ ਥੱਲੇ ਮੀਟਿੰਗ ਕਰਨਗੇ। ਦੂਜੇ ਪਾਸੇ ਹੀਰ ਰਾਂਝਾ ਤੇ ਸੋਹਣੀ ਮਹੀਵਾਲ ਨੇ ਮਿਰਜ਼ਾ ਸਾਹਿਬਾਂ ਤੇ ਦੋਸ਼ ਲਾਇਆ ਕਿ ਉਹ ਵਿਦੇਸ਼ਾਂ ਦੀ ਬੇਮੌਸਮੀ ਸੈਰ ਕਰਕੇ ਆਸ਼ਕ ਯੂਨੀਅਨ ਦੇ ਫੰਡ ਦੀ ਦੁਰਵਰਤੋਂ ਕਰ ਰਹੇ ਨੇ। ਉਹਨਾਂ ਨੇ ਪੁੰਨੂ ਦੀ ਭੂਆ ਦੇ ਮੁੰਡੇ ਤੇ ਦੋਸ਼ ਲਾਇਆ ਕਿ ਉਸ ਦਾ ਅਮਰੀਕਾ ਦੀ ਕਿਸੇ ਬੈਂਕ 'ਚ ਨਜਾਇਜ਼ ਤੌਰ ਤੇ ਖਾਤਾ ਚੱਲਦਾ ਹੈ। ਉਹਨਾਂ ਨੇ ਇਹ ਦੋਸ਼ ਵੀ ਲਾਇਆ ਕਿ ਸਰਕਾਰ ਨੇ ਸੈਦੇ ਕਾਣੇ ਅਤੇ ਚੂਚਕ ਦੀ ਸ਼ਹਿ ਤੇ ਹੀਰ ਤੇ ਸੋਹਣੀ ਦੇ ਪਾਸਪੋਰਟ ਜ਼ਬਤ ਕਰ ਰੱਖੇ ਨੇ। ਤੇ ਇਸ ਦੇ ਨਾਲ ਹੀ ਸਮਾਚਾਰ ਬੁਲੇਟਿਨ ਸਮਾਪਤ ਹੋਇਆ। ਆਗਿਆ ਦਿਓ, ਨਮਸਕਾਰ ਜੀ।
ਨਿੱਤ ਸੋਹਣ ਦੇ ਬੱਦਲ ਵਾਂਗੂ ਗੱਜਦੇ ਖੁਰਾੜੇ ਮੇਰੇ ਬਾਪੂ ਦੇ, ਸੁਣ ਚੂਹੇ ਵੀ ਖੱਡਾਂ ਦੇ ਵੱਲ ਭੱਜਦੇ ਖੁਰਾੜੇ ਮੇਰੇ ਬਾਪੂ ਦੇ। ਬਾਪੂ ਦੇ ਖੁਰਾੜਿਆਂ ਦੀ ਤਾਂ ਫਿਲਮੀ ਬਣੇ ਕਹਾਣੀ। ਪਹਿਲਾ ਖੁਰਾੜਾ ਇੰਜ ਵੱਜਦਾ ਜਿਵੇਂ ਰਿੜਕੇ ਦੁੱਧ ਮਧਾਣੀ, ਦੂਜਾ ਖੁਰਾੜਾ ਏਡਾ ਹੁੰਦਾ ਜਿਵੇਂ ਜੰਗਲੀ ਸ਼ੇਰ ਦੀ ਗਰਜ ਹੋਵੇ, ਤੀਜਾ ਖੁਰਾੜਾ ਸ਼ਾਇਦ ਮੇਰੇ ਬਾਪੂ ਦਾ ਗਿੰਨੀਜ਼ ਬੁੱਕ 'ਚ ਦਰਜ ਹੋਵੇ। ਅਸੀਂ ਰੱਸਿਆਂ ਨਾਲ ਬੰਨ ਬੰਨ ਥੱਕ ਗਏ ਜਵਾੜੇ ਮੇਰੇ ਬਾਪੂ ਦੇ, ਫਿਰ ਵੀ ਉਸੇ ਸਪੀਡ ਤੇ ਵੱਜਦੇ ਖੁਰਾੜੇ ਮੇਰੇ ਬਾਪੂ ਦੇ। ਨਿੱਤ ਸੌਣ ਦੇ ਬੱਦਲ ਵਾਂਗੂ ਗੱਜਦੇ ਖੁਰਾੜੇ ਮੇਰੇ ਬਾਪੂ ਦੇ। ਹਰ ਕਿਸਮ ਦੇ ਖੁਰਾੜੇ ਰਾਤ ਨੂੰ ਸੁਣਨ ਨੂੰ ਮਿਲਦੇ ਨੇ। ਢੋਲ ਖੁਰਾੜਾ ਤੇ ਇੰਜਣ ਖੁਰਾੜਾ ਸੁਣ ਕੇ ਬੂਹੇ ਵਾਰੀਆਂ ਹਿਲਦੇ ਨੇ। ਸੀਟੀ ਖੁਰਾੜਾ ਸੁਣ ਰੋਮਾਂਟਿਕ ਮੂਡ ਬਣਦਾ, ਬਿਨਾਂ ਪੀਤੀਓ ਨਸ਼ਾ ਜਾ ਆਉਣ ਲੱਗਦਾ, ਕਦੇ ਬੇਸੁਰੇ ਕਦੇ ਫਿਰ ਬੇਤਾਲੇ ਖੁਰਾੜੇ ਮਾਰ ਕੇ ਬੁੜਾ ਡਰਾਉਣ ਲੱਗਦਾ। ਭਿਆਨਕ ਡਰਾਉਣੇ ਖੁਰਾੜਿਆਂ ਨੂੰ ਸੁਣ ਸੁਣ ਕੇ ਮਹਿਮਾਨ ਵੀ ਡਰ ਕੇ ਭੱਜਦੇ ਨੇ। ਜਿਹੜੇ ਭੱਜਦੇ ਨੇ ਉਹ ਠੀਕ ਰਹਿੰਦੇ ਨੇ, ਕਿਉਂਕਿ ਸਾਰੀ ਰਾਤ ਥੋਕ 'ਚ ਖੁਰਾੜੇ ਵੱਜਦੇ ਨੇ। ਅਸੀਂ ਸੁੱਤੇ ਪਏ ਦੇ ਨੱਕ 'ਚ ਬੋਤਲ ਦੇ ਢੱਕਣ ਵੀ ਚਾੜੇ ਮੇਰੇ ਬਾਪੂ ਦੇ, ਫਿਰ ਵੀ ਬਿਨਾਂ ਰੁਕਾਵਟੋਂ ਵੱਜਦੇ ਖੁਰਾੜੇ ਮੇਰੇ ਬਾਪੂ ਦੇ। ਨਿੱਤ ਸੌਣ ਦੇ ਬੱਦਲ ਵਾਂਗੂ ਗੱਜਦੇ ਖੁਰਾੜੇ ਮੇਰੇ ਬਾਪੂ ਦੇ। ਅੱਧੀ ਰਾਤ ਨੂੰ ਵੱਜਣ ਵਾਲੇ ਕਲਾਸੀਕਲ ਖੁਰਾੜੇ ਦੀ ਨਾ ਪੁੱਛੋ ਗੱਲ ਕੋਈ, ਲੱਗਦਾ ਲੱਭਣਾ ਹੀ ਪਊਗਾ ਇਹਨਾਂ ਖੁਰਾੜਿਆਂ ਦਾ ਸਿਆਸੀ ਜਾਂ ਰਾਜਸੀ ਹੱਲ ਕੋਈ। ਰਾਤ ਨੂੰ ਕਮਰਾ ਇੰਜ ਲੱਗੇ ਜਿਵੇਂ ਪਿੰਡ ਸਤੌਜ ਦੀ ਸੱਤ ਹੋਵੇ, ਸਾਨੂੰ ਸ਼ੱਕ ਹੈ ਸ਼ਾਇਦ ਇਹਨਾਂ ਖੁਰਾੜਿਆਂ ਪਿੱਛੇ ਪਾਕਿਸਤਾਨ ਦਾ ਹੱਥ ਹੋਵੇ। ਕਈ ਵਾਰ ਤਾਂ ਖੁਰਾੜੇ ਬੜੇ ਉੱਚੇ ਸੁਰ ਵਿੱਚ ਵੱਜਦੇ ਨੇ, ਇਹੋ ਜਿਹੇ ਖੁਰਾੜੇ ਤਾਂ ਯਾਰ ਬਾਜੇ ਢੋਲਕੀ ਨਾਲ ਹੀ ਸਾਜਦੇ ਨੇ। ਹੁਣ ਤਾਂ ਆਂਢੀ ਗੁਆਂਢੀ ਵੀ ਥੱਕ ਗਏ, ਕੱਢ ਕੱਢ ਹਾੜੇ ਮੇਰੇ ਬਾਪੂ ਦੇ। ਨਿੱਤ ਸੌਣ ਦੇ ਬੱਦਲ ਵਾਂਗੂ ਗੱਜਦੇ ਖੁਰਾੜੇ ਮੇਰੇ ਬਾਪੂ ਦੇ। ਕਵੀ ਦਰਬਾਰਾਂ ਜਾਂ ਮੇਲੇ ਅਖਾੜਿਆਂ 'ਚ ਸਾਡੇ ਬੁੜੇ ਨੂੰ ਲੋਕ ਬੁਲਾਉਣ ਲੱਗ ਪਏ, ਮੁਲਾਕਾਤ ਲਈ ਟੀਵੀ ਅਖਬਾਰ ਵਾਲੇ ਲੈ ਕੇ ਕੈਮਰੇ ਨਿੱਤ ਹੀ ਆਉਣ ਲੱਗ ਪਏ। ਖੁਰਾੜਾ 45 ਸਕਿੰਟ ਦਾ ਮਾਰ ਲੰਬਾ ਮੰਤਰੀ ਮੰਡਲ ਨੂੰ ਬੁੜੇ ਨੇ ਹੈਰਾਨ ਕੀਤਾ। ਉਹਦੀ ਇਸ ਕਲਾ ਤੋਂ ਖੁਸ਼ ਹੋ ਕੇ ਮੁੱਖ ਮੰਤਰੀ ਨੇ ਸਪੈਸ਼ਲ ਸਨਮਾਨ ਕੀਤਾ। ਖੁਰਾੜਿਆਂ ਦੀ ਮਾਰਕੀਟ ਸਭ ਤੋਂ ਉੱਚੀ ਕਤਾਰ 'ਚ ਨਾਂ ਮੇਰੇ ਬਾਪੂ ਦਾ, ਹੁਣ ਤਾਂ ਨਮਾਇਸ਼ਾਂ ਤੇ ਪ੍ਰਦਰਸ਼ਨੀਆਂ ਵਿੱਚ ਵੀ ਹੁੰਦਾ ਢੁਕਵਾਂ ਥਾਂ ਮੇਰੇ ਬਾਪੂ ਦਾ। ਅਸੀਂ ਫਿਰਦੇ ਹਾਂ ਨੀਂਦ ਦੀ ਸੂਲੀ ਚਾੜੇ ਮੇਰੇ ਬਾਪੂ ਦੇ, ਨਿੱਤ ਸੌਣ ਦੇ ਬੱਦਲ ਵਾਂਗੂ ਗੱਜਦੇ ਖੁਰਾੜੇ ਮੇਰੇ ਬਾਪੂ ਦੇ। ਘਾਤਕ ਖੁਰਾੜਿਆਂ ਦੀ ਰੋਕਥਾਮ ਲਈ 7 ਮੈਂਬਰੀ ਕਮੇਟੀ ਬਿਠਾ ਕੇ ਦੇਖ ਲਈ, ਬੇਮੌਸਮੇ ਵੱਜਣ ਦੇ ਕਾਰਨਾਂ ਦੀ CBI ਤੋਂ ਜਾਂਚ ਕਰਵਾ ਕੇ ਦੇਖ ਲਈ। ਬੜਾ ਗੰਭੀਰ ਮਸਲਾ ਹੈ, ਇਹ ਤਾਂ ਰਾਸ਼ਟਰਪਤੀ ਤੋਂ ਵੀ ਤਾਂ ਹੱਲ ਹੋਊ ਜੇ ਮੇਰੇ ਬਾਪੂ ਨਾਲ ਇੱਕ ਮੇਜ਼ ਤੇ ਬੈਠ ਕੇ ਸ਼ਾਂਤੀਪੂਰਵਕ ਗੱਲ ਹੋਊ। ਸਿਰਫ ਪੰਜਾਬ 'ਚ ਹੀ ਨਹੀਂ, ਮੇਰੇ ਬਾਪੂ ਨੇ ਤਾਂ ਬਾਹਰਲੇ ਦੇਸ਼ 'ਚ ਵੀ ਧੁੰਮ ਮਚਾਈ ਹੋਈ ਹੈ। ਇਹਦੇ ਖੁਰਾੜਿਆਂ ਨੇ ਤਾਂ ਸਦਾਮ ਹੁਸੈਨ ਤੇ ਬੁਸ਼ ਦੀ ਵੀ ਤੌਬਾ ਤੌਬਾ ਕਰਵਾਈ ਹੋਈ। ਥੈਚਰ ਤੇ ਗਰਬਾਚੋਵ ਵੀ ਨਾ ਸਮਝੇ ਪਵਾੜੇ ਮੇਰੇ ਬਾਪੂ ਦੇ, ਨਿੱਤ ਸੌਣ ਦੇ ਬੱਦਲ ਵਾਂਗੂ ਗੱਜਦੇ ਖੁਰਾੜੇ ਮੇਰੇ ਬਾਪੂ ਦੇ।
ਲੁੱਡਣਾ, ਤੂੰ ਕੋਈ ਆਪਣੀ ਘਰੇਲੂ ਜ਼ਿੰਦਗੀ ਬਾਰੇ ਗੱਲ ਦੱਸ।
ਪੁੱਛੋ ਨਾ ਜੀ, 1-4 ਸਾਲ ਦਾ ਮੁੰਡਾ ਹੈ, ਬਹੁਤ ਬੋਲਦਾ। ਮੈਂ ਪੁੱਛਿਆ, ਮੈਂ ਕਿਹਾ ਪੁੱਤ ਵੱਡਾ ਹੋ ਕੇ ਕੀ ਬਣੇਗਾ?
ਕਹਿੰਦਾ ਬਾਬਾ ਵੱਡਾ ਹੋ ਕੇ ਫੌਜੀ ਬਣੂਗਾ, ਜਹਾਜ਼ ਚਲਾਇਆ ਕਰੂੰਗਾ।
ਮੈਂ ਕਿਹਾ ਪੁੱਤ ਸਾਨੂੰ ਕਿਵੇਂ ਪਤਾ ਲੱਗਿਆ ਕਰੂ ਵੀ ਤੂੰ ਜਹਾਜ਼ ਆਪਣੇ ਕੋਠੇ ਦੇ ਉੱਤੋਂ ਦੀ ਲੈ ਕੇ ਲੰਘ ਗਿਆ।
ਕਹਿੰਦਾ ਬਾਬਾ ਪਰਵਾਹ ਨਾ ਕਰ, ਆਉਂਦਾ ਜਾਂਦਾ ਬੰਬ ਸੁੱਟ ਕੇ ਜਾਇਆ ਕਰੂੰਗਾ।
ਐਡਾ ਕੁੱਤੇ ਦਾ ਵੱਡਿਆ ਹੋਇਆ। ਮੈਂ ਪੁੱਛਿਆ, ਮੈਂ ਕਿਹਾ ਪੁੱਤ ਪੇਪਰਾਂ ਤੈਨੂੰ ਪੁੱਛਿਆ ਗਿਆ ਸੀ ਆਪਣੇ ਫਾਦਰ ਦਾ ਨਾਂ ਲਿਖੋ, ਆਪਣੇ ਬਾਪੂ ਦਾ ਨਾਂ ਲਿਖੋ, ਕੀ ਲਿਖਿਆ ਆ?
ਕਹਿੰਦਾ ਪਾਪਾ ਲਿਖਿਆ ਆ ਜੀਵਨ ਰਾਮ।
ਮੈਂ ਕਿਹਾ ਬਦਤਮੀਜ਼ਾ, ਕਿਹਦਾ ਨਾਂ ਲਿਖਿਆ ਆ ਓਏ?
ਕਹਿੰਦਾ ਨਾ ਤਾਂ ਪਾਪਾ ਮੈਨੂੰ ਤੇਰਾ ਵੀ ਯਾਦ ਸੀ, ਮੈਂ ਸੋਚਿਆ ਮਾਸਟਰ ਕਹੂਗਾ ਰੱਟਾ ਲਾਇਆ ਹੋਇਆ ਇੱਕੋ ਹੀ ਨਾਂ ਲਿਖ ਦਿੰਦਾ ਹਰ ਰੋਜ਼।
ਮੈਂ ਸੋਚਿਆ ਵੀ ਚਲੋ ਭੁੱਖਾ ਹੋਣਾ ਲੱਡੂ ਲੈ ਜਾਂਦੇ ਆ ਦੋ। ਮੈਂ ਦੋ ਲੱਡੂ ਲੈ ਗਿਆ, ਇੱਕ ਉਹਨੂੰ ਦੇਤਾ ਇੱਕ ਆਪ ਖਾਣ ਲੱਗ ਗਿਆ। ਆਪਦੇ ਵਾਲਾ ਲੱਡੂ ਪਹਿਲਾਂ ਖਾ ਕੇ
ਮੈਨੂੰ ਕਹਿੰਦਾ ਪਾਪਾ ਹੋਰ ਲੱਡੂ ਲੈਣੇ।
ਮੈਂ ਕਿਹਾ ਲੈ ਕੋਈ ਨਾ ਪੁੱਤ ਮੇਰੇ ਵਾਲਾ ਖਾ ਲੈ, ਇੱਕ ਦੰਦੀ ਵੱਢੀ ਹੋਈ ਹੈ।
ਕਹਿੰਦਾ ਕੁੱਤੇ ਦਾ ਜੂਠਾ ਮੈਂ ਨਹੀਂ ਖਾਂਦਾ।
ਲਵੇ ਮੇਰੇ ਘਰ ਵਾਲੀ ਖੜੀ ਸੀ, ਕਹਿੰਦੀ ਖਵਾ ਲਾ ਪੁੱਤ ਆਪਣੇ ਘਰ ਦਾ ਹੀ ਕੁੱਤਾ। ਮੈਂ ਕਿਹਾ ਤੂੰ ਮੈਨੂੰ ਕੁੱਤਾ ਸਮਝਦੀ ਹੈ?
ਕਹਿੰਦੀ ਹਾਏ ਹਾਏ ਜੀ ਮੈਂ ਤੁਹਾਨੂੰ ਕਿਉਂ ਕੁੱਤਾ ਸਮਝਦੀ ਹਾਂ, ਤੁਸੀਂ ਪੂਸ ਮਾਰ ਕੇ ਭੌਂਕੀ ਜਾਂਦੇ ਹੋ।
ਇੱਕ ਦਿਨ ਮੈਨੂੰ ਕਹਿੰਦਾ,
ਕਹਿੰਦਾ ਪਾਪਾ ਕਹਿੰਦਾ ਤੂੰ ਮੇਰੇ ਘਰ ਵਾਲੀ ਨੂੰ ਬੇਬੇ ਕਿਹਾ ਕਰੇਗਾ।
ਮੈਂ ਕਿਹਾ ਪੁੱਤ ਮੈਂ ਤੇਰੇ ਘਰ ਵਾਲੀ ਨੂੰ ਬੇਬੇ ਕਿਉਂ ਕਿਹਾ ਕਰੂੰ?
ਕਹਿੰਦਾ ਪਾਪਾ ਜਦੋਂ ਮੈਂ ਤੇਰੇ ਘਰ ਵਾਲੀ ਨੂੰ ਬੇਬੇ ਕਹਿੰਦਾ ਤੂੰ ਨੀ ਕਿਹਾ ਕਰੇਗਾ।
ਇੱਕ ਦਿਨ ਸਵੇਰ ਦੇ ਹੀ ਰੋਈ ਗਿਆ। ਮੈਂ ਕਿਹਾ ਪੁੱਤ ਕਿਉਂ ਰੋਨਾ?
ਕਹਿੰਦਾ ਬਾਪੂ ਗਧੇ ਦੀ ਸਵਾਰੀ ਕਰਨੀ ਹੈ।
ਮੈਂ ਕੰਨ ਫੜਿਆ, ਮੈਂ ਉਹਦੇ ਬੇਬੇ ਕੋਲੇ ਲੈ ਗਿਆ। ਮੈਂ ਕਿਹਾ ਸਾਂਭ ਆਪਦੇ ਲਾਡਲੇ ਨੂੰ, ਤੜਕੇ ਦਾ ਜਿੱਦ ਕਰੀ ਜਾਂਦਾ ਗਧੇ ਦੀ ਸਵਾਰੀ ਕਰਨੀ ਹੈ, ਗਧੇ ਦੀ ਸਵਾਰੀ ਕਰਨੀ ਹੈ। ਪਤਾ ਕੀ ਕਹਿੰਦੀ?
ਕਹਿੰਦੀ ਕਿਉਂ ਜਵਾਕ ਨੂੰ ਰਵਾਈ ਜਾਂਦੇ ਹੋ ਜੀ, ਮੋਢਿਆਂ ਤੇ ਬਿਠਾ ਕੇ ਦੋ ਗੇੜੇ ਦੇ ਦੋ।
ਮੈਂ ਪੁੱਛਿਆ, ਮੈਂ ਕਿਹਾ ਪੁੱਤ ਜੇ ਪੇਪਰਾਂ ਚ ਪੁੱਛਿਆ ਗਿਆ ਵੀ ਆਪਣੇ ਪ੍ਰਧਾਨ ਮੰਤਰੀ ਦਾ ਨਾਂ ਲਿਖੋ, ਕੀ ਲਿਖੇਗਾ?
ਕਹਿੰਦਾ ਬਾਬਾ ਕੁਛ ਪੱਕਾ ਨੀ ਕਹਿ ਸਕਦੇ।
ਮੈਂ ਕਿਹਾ ਪੁੱਤ ਪੱਕਾ ਕਿਉਂ ਨੀ ਕਹਿ ਸਕਦੇ?
ਕਹਿੰਦਾ ਤਿਮਾਹੀ ਪੇਪਰਾਂ ਵੇਲੇ ਪ੍ਰਧਾਨ ਮੰਤਰੀ ਕੋਈ ਹੋਰ ਸੀ, ਛਮਾਹੀ ਵੇਲੇ ਕੋਈ ਹੋਰ ਸੀ, ਪੱਕੇ ਪੇਪਰਾਂ ਵੇਲੇ ਕੀ ਪਤਾ ਕੌਣ ਹੋਵੇ, ਤਾਂ ਆਉਣ ਵਾਲਾ ਵਕਤ ਹੀ ਦੱਸੂਗਾ।
ਮੈਂ ਆਖਿਆ, ਮੈਂ ਕਿਹਾ ਪੁੱਤਰ ਜੇ ਤੈਨੂੰ ਕੋਈ ਪੁੱਛੇ ਨਾ ਤੂੰ ਕਿਹਦਾ ਮੁੰਡਾ, ਤੂੰ ਕਹਿੰਦਾ ਕਰ ਮੈਂ ਭਗਵੰਤ ਮਾਨ ਦਾ ਮੁੰਡਾ। ਉਹਦੀ ਬੇਬੇ ਕਹਿੰਦੀ ਨਾ ਪੁੱਤਰ, ਜਿਹੜਾ ਬੱਚਾ ਹਰ ਗੱਲ ਚ ਆਪਣੇ ਬਾਪੂ ਦਾ ਨਾਂ ਲੈਂਦਾ ਨਾ ਉਹ ਬੱਚਾ ਹੰਕਾਰੀ ਜਾਂ ਘੁਮੰਡੀ ਜਾ ਲੱਗਦਾ। ਮੁੰਡਾ ਸ਼ਸ਼ੋ ਪੰਚ ਪੈ ਗਿਆ ਵੀ ਕਿਹਦੀ ਗੱਲ ਮੰਨੀ ਜਾਵੇ। ਇੱਕ ਦਿਨ ਜਰਨੈਲ ਘੁਮਾਣ ਜੀ ਸਾਡੇ ਘਰੇ ਆਏ, ਕਹਿੰਦੇ ਪੁੱਤਰ ਉਰਿਆ ਓਏ, ਕਿਹਦਾ ਮੁੰਡਾ ਤੂੰ, ਭਗਵੰਤ ਮਾਨ ਦਾ ਮੁੰਡਾ?
ਕਹਿੰਦਾ ਅੰਕਲ ਜੀ ਮੇਰਾ ਬਾਪੂ ਤਾਂ ਇਹੀ ਕਹਿੰਦਾ ਪਰ ਮੇਰੀ ਬੇਬੇ ਨੀ ਮੰਨਦੀ।
ਇੱਕ ਦਿਨ ਮੈਨੂੰ ਕਹਿੰਦਾ,
ਕਹਿੰਦਾ ਪਾਪਾ ਜੇ ਮੈਂ ਪੇਪਰਾਂ ਚ ਪਾਸ ਹੋ ਗਿਆ ਮੈਨੂੰ ਕੀ ਲੈ ਕੇ ਦੇਗਾ?
ਮੈਂ ਕਿਹਾ ਪੁੱਤ ਨੂੰ ਸਾਈਕਲ ਲੈ ਦੂੰਗਾ।
ਕਹਿੰਦਾ ਪਾਪਾ ਜੇ ਮੈਂ ਪੇਪਰਾਂ ਚ ਫੇਲ ਹੋ ਗਿਆ ਫੇਰ ਕੀ ਲੈ ਕੇ ਦੇਗਾ?
ਮੈਂ ਕਿਹਾ ਪੁੱਤ ਨੂੰ ਰਿਕਸ਼ਾ ਲੈ ਦਾਂਗੇ।
ਕਹਿੰਦਾ ਇੱਕ ਹੀ ਗੱਲ ਹੋਈ ਪਾਪਾ, ਫੇਲ ਹੋਏ ਦੀ ਕੀਮਤ ਜ਼ਿਆਦਾ ਨਾ ਹੋਈ?
ਮੈਂ ਕਿਹਾ ਜ਼ਿਆਦਾ ਨੀ ਪੁੱਤ, ਫੇਲ ਹੋ ਕੇ ਸਵਾਰੀਆਂ ਢੋਇਆ ਕਰੇ। ਮੈਂ ਸੋਚਿਆ ਵੀ ਚਲੋ ਕੋਈ ਕੰਮ ਕਾਰ ਕਰ ਲੂਗਾ, ਵਿਹਲਾ ਫਿਰਦਾ। ਮੈਂ ਕੱਪੜੇ ਸਿਉਣ ਵਾਲੇ ਦਰਜੀ ਦੇ ਕੰਮ ਸਿੱਖਣ ਲਾ ਤਾ। 15 ਕੁ ਦਿਨਾਂ ਬਾਅਦ ਪੁੱਛਿਆ, ਮੈਂ ਕਿਹਾ ਪੁੱਤ ਕੀ ਸਿੱਖ ਲਿਆ?
ਕਹਿੰਦਾ ਪਾਪਾ ਜੇਬ ਕੱਟਣੀ ਤਾਂ ਸਿੱਖ ਲਈ, ਗਲਾ ਕੱਟਣਾ ਵੱਡਾ ਹੋ ਕੇ ਸਿੱਖੂਗਾ।
ਚੁੱਪ ਕਰ
ਟੋਫੀਆਂ ਦੇ ਬਿਨਾਂ ਮੇਰਾ ਬੁਰਾ ਹਾਲ ਹੋਇਆ, ਭੁੱਖ ਦਾ ਬਹਾਨਾ ਲਾ ਕੇ ਉਹੀ ਮਿੱਟੀ ਰੋਇਆ। ਟੋਫੀਆਂ ਦੇ ਬਿਨਾਂ ਮੇਰਾ ਬੁਰਾ ਹਾਲ ਹੋਇਆ, ਭੁੱਖ ਦਾ ਬਹਾਨਾ ਲਾ ਕੇ ਉਹੀ ਮਿੱਟੀ ਰੋਇਆ। ਮੈਂ ਤਾਂ ਰੋ ਰੋ ਕੇ ਕਰਤੀ ਕਮਾਲ, ਮੰਮੀ ਕਹਿੰਦੀ ਚੁੱਪ ਕਰ ਬਿਸਕੁਟ ਖਾ ਲੈ ਮੇਰੇ ਲਾਲ, ਮੰਮੀ ਕਹਿੰਦੀ ਚੁੱਪ ਕਰ ਬਿਸਕੁਟ ਖਾ ਲੈ ਮੇਰੇ ਲਾਲ, ਮੰਮੀ ਕਹਿੰਦੀ ਚੁੱਪ ਕਰ ਲੱਡੂਆਂ ਦੇ ਪੀਪੇ ਨੂੰ ਬਿਮਾਰੀ ਰੱਖੇ ਜਿੰਦੀ, ਉਸ ਬਿਨਾਂ ਮੇਰੀ ਮੰਮੀ ਕੁਝ ਖਾਣ ਨੂੰ ਨਾ ਦਿੰਦੀ। ਚੁੱਪ ਕਰ ਬਿਸਕੁਟ ਖਾ ਲੈ ਮੇਰੇ ਲਾਲ, ਮੰਮੀ ਕਹਿੰਦੀ ਚੁੱਪ ਕਰ ਬਿਸਕੁਟ ਖਾ ਲੈ ਮੇਰੇ ਲਾਲ, ਮੰਮੀ ਕਹਿੰਦੀ ਚੁੱਪ ਕਰ ਸਕੂਲ ਤੋਂ ਮੈਂ ਬਚਦਾ, ਛੁੱਟੀ ਲੈਣ ਵਾਲਾ ਜੇ ਬਹਾਨਾ ਨਾ ਕੋਈ ਜੱਚਦਾ, ਉਈ ਮਿੱਟੀ ਰੋ ਕੇ ਸਕੂਲ ਤੋਂ ਮੈਂ ਬਚਦਾ। ਮੈਂ ਤਾਂ ਹੰਝੂਆਂ ਦੇ ਭਰ ਦਿੰਦਾ ਥਾਲ, ਮੰਮੀ ਕਹਿੰਦੀ ਚੁੱਪ ਕਰ ਬਿਸਕੁਟ ਖਾ ਲੈ ਮੇਰੇ ਲਾਲ, ਮੰਮੀ ਕਹਿੰਦੀ ਚੁੱਪ ਕਰ ਬਿਸਕੁਟ ਖਾ ਲੈ ਮੇਰੇ ਲਾਲ, ਮੰਮੀ ਕਹਿੰਦੀ ਚੁੱਪ ਕਰ ਚੁੱਪ ਕਰ
ਦਾ ਸ਼ੀਸ਼ਾ ਮੈਂ ਗਵਾਂਢੀਆਂ ਦਾ ਪੰਨਿਆ ਰੋਕਿਆ ਸ਼ਰਾਰਤਾਂ ਤੋਂ ਮੈਂ ਨਹੀਂ ਉਹ ਮੰਨਿਆ ਖਿੜਕੀ ਦਾ ਸ਼ੀਸ਼ਾ ਮੈਂ ਗਵਾਂਢੀਆਂ ਦਾ ਪੰਨਿਆ ਮੈਂ ਕਿਮਾਨਦਾਰ ਨਾਲ ਗੱਲ ਦਿੱਤੀ ਟਾਲ ਮੰਮੀ ਕਹਿੰਦੀ ਚੁੱਪ ਕਰ ਚੁੱਪ ਕਰ ਬਿਸਕੁਟ ਖਾ ਲੈ ਮੇਰੇ ਲਾਲ ਮੰਮੀ ਕਹਿੰਦੀ ਚੁੱਪ ਕਰ ਚੁੱਪ ਕਰ